ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗ ਆਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਦਾ ਸਚਦਾਨੰਦ ਸਤਰੰਗ ਪਰਨਾਸੀ ਕਰੀ ਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਅਗਨੀਮੇ ਹਰਿਯੰ ਕਰਿਯੰ ਕਰੀ ਮੁਲ ਰਹੀਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੈਂ ਪਵ ਸੁਭਉ ਸਰਵਦਾ ਸਰਵਜੁਗਤੇ ਦੁਕਾਲੰ ਪਰਣਾਸੀ ਦਯਾਲੰ ਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਇੱਕ ਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਈ ਸਹਿ ਭੰ ਗੁਰਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਜੋ ਮੁਝ ਵਚਨ ਸੁਣਨ ਕੀ ਚਾਏ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਯਾ ਮਹਿ ਭੇਦ ਨਾ ਰੰਚਕ ਮਾਨ ਜੋ ਦਰਸ਼ਿਓ ਚਾਹੈ ਸਤਿਗੁਰੂ ਸੋ ਦਰਸੈ ਗੁਰ ਗ੍ਰੰਥ ਪੜੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਜਿਉਂ ਬੁਲਾਵ ਹੈ ਤਿਉਂ ਬੋਲ ਹੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਰਬੱਤ ਮਾਈ ਭਾਈ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰ ਘਰ ਦੀਆਂ ਬਾਤਾਂ ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਹੁਣੇ ਹੁਣ ਬਹੁਤ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਸਰੂਪ ਸਿੰਘ ਜੀ ਕੜਿਆਲ ਸਾਥੀ ਵੀਰ ਜਰਮਨ ਦੇ ਵਿੱਚ ਇਕੱਠੇ ਹੋਏ ਸੀ। ਉਦੋਂ ਬਾਅਦ ਬਹੁਤ ਵਰ੍ਹਿਆਂ ਤੋਂ ਬਾਅਦ ਅੱਜ ਇਹਨਾਂ ਦੇ ਦਰਸ਼ਨ ਨਸੀਬ ਹੋਏ ਤੇ ਜੋ ਗੁਰਮਤਿ ਦਾ ਪ੍ਰਚਾਰ ਔਰ ਪਖੰਡ ਦਾ ਖੰਡਨ ਇਹ ਦੋ ਖੂਬੀਆਂ ਗਿਆਨੀ ਜੀ ਹੋਰਾਂ ਦੇ ਵਿੱਚ ਮੈਂ ਬੜਾ ਨੇੜੇ ਹੋ ਕੇ ਵੇਖੀਆਂ, ਸੱਚ ਕਹਿਣ ਦੀ ਜ਼ਰੂਰਤ ਔਰ ਜੋ ਗੁਣ ਢਾਡੀਆਂ ਦੇ ਵਿੱਚ ਚਾਹੀਦੇ ਹੈ ਵਕਤੇ ਦੇ ਅੰਦਰ। ਦੇਖੋ ਵਿਦਵਾਨ ਦੀ ਗੱਲ ਪਰਖਣ ਦੇ ਲਈ, ਹੁਣੇ ਹੁਣੇ ਦੱਸ ਕੇ ਹਟਿਆ ਵੀ ਯੂਨੀਵਰਸਿਟੀ, ਮੈਨੂੰ ਬੜੀ ਖੁਸ਼ੀ ਹੋਈ ਹੈ ਜਦੋਂ ਇਹਨਾਂ ਨੇ ਯੂਨੀਵਰਸਿਟੀ ਪਟਿਆਲਾ ਦਾ ਨਾਂ ਲਿਆ, ਕਿਉਂਕਿ ਮੈਨੂੰ ਉੱਥੇ ਕੁਝ ਸਾਲਾਂ ਤੋਂ ਹਰ ਸਾਲ ਗੁਰੂ ਗ੍ਰੰਥ ਸਾਹਿਬ ਖੋਜ ਵਿਭਾਗ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਹਰ ਸਾਲ ਕਦੇ 55 ਮਿੰਟ ਦਾ ਅਤੇ ਕਦੇ 45 ਮਿੰਟ ਦਾ ਲੈਕਚਰ ਦੇ ਲਈ ਕਈ ਵਾਰ ਯੂਨੀਵਰਸਿਟੀ ਦੇ ਜ਼ਿੰਮੇਵਾਰਾਂ ਨੇ ਡਾਕਟਰ ਭਾਈ ਜਸਪਾਲ ਸਿੰਘ ਜੀ ਨੂੰ ਬਹੁਤ ਪਿਆਰ ਕਰਦੇ ਹੈ ਅਤੇ ਉੱਥੇ ਇੱਕ ਇੱਕ ਵਿਸ਼ੇ ਦੇ ਉੱਤੇ ਗੱਲ ਹੁੰਦੀ ਹੈ, ਉਸ ਥਾਂ ਤੇ ਪੜ੍ਹੇ ਨੇ, ਹੋਰ ਵੀ ਖੁਸ਼ੀ ਹੋਈ ਹੈ। ਆਓ ਜੋ ਸਮਾਂ ਭਾਵੇਂ ਲੜੀਵਾਰ ਵਿਚਾਰਦਾ ਉਹ ਕੱਲ੍ਹ ਤੋਂ ਦਾਸ ਹਾਜ਼ਰੀ ਭਰੇਗਾ ਅਤੇ ਅਚਾਨਕ ਕੁਝ ਗਲਾ ਅਤੇ ਕੱਲ ਐਸਾ ਕੋਈ ਖਾਣ ਪਾਣ ਦੇ ਵਿੱਚ ਜਾਂ ਹੋਇਆ, ਮੈਂ ਭਾਈ ਦਰਸ਼ਨ ਸਿੰਘ ਜੀ ਜਥੇਦਾਰ ਸਾਹਿਬ ਜਿਹੜੇ ਮੇਰੇ ਨਾਲ ਨੇ ਬੜੀ ਦੇਰ ਦਾ ਸਾਥ ਹੈ, ਅਜੇ ਥੋੜ੍ਹਾ ਥੋੜ੍ਹਾ ਦਾੜਾ ਆਉਣ ਲੱਗਿਆ ਸੀ ਇਹਨਾਂ ਦਾ, ਇਹ ਬੜੇ ਵਿਦਵਾਨ, ਗੁਰਮਤਿ ਵਿਦਿਆਲੇ ਵਿੱਚ ਉੱਥੇ ਦਾਸ ਤਾਂ ਬਹੁਤ ਘੱਟ ਰਹਿੰਦਾ, ਇਹ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਇੱਕ ਸਫਲ ਧਾਰਮਿਕ ਅਧਿਆਪਕ ਨੇ, ਅਤੇ ਮੈਂ ਇਹਨਾਂ ਨੂੰ ਕਿਹਾ ਸੀ ਅੱਜ ਤੁਸੀਂ ਹਾਜ਼ਰੀ ਭਰ ਲਓ, ਪਰ ਉਹ ਸੰਕੋਚ ਕਰ ਗਏ। ਆਓ ਕੇਸਾਂ ਦੇ ਉੱਤੇ ਜੋ ਸ਼ਬਦ ਸੁਣੇ ਹੈ, ਬੜੀ ਪ੍ਰਸੰਨਤਾ ਹੋਈ। ਇਹੋ ਜਿਹਾ ਪ੍ਰਚਾਰ ਕਿਤੇ ਸਾਰੇ ਪ੍ਰਚਾਰ ਕਰਨ ਲੱਗ ਜਾਣ, ਮੇਰਾ ਖਿਆਲ ਹੈ ਵੀ ਜੋ ਸਾਡੇ ਵੀਰ ਭੁੱਲ ਕੇ ਥੋੜ੍ਹਾ ਜਿਹਾ ਸਿੱਖੀ ਤੋਂ ਦੂਰ ਚਲੇ ਗਏ ਨਾ, ਉਹ ਮੁੜ ਕੇ ਸਾਡੇ ਪਿਆਰ ਦੇ ਕਲਾਵੇ ਵਿੱਚ ਸਿੱਖੀ ਸਿਧਾਂਤਾਂ ਦੇ ਨਾਲ ਜ਼ਰੂਰ ਸਹਿਮਤ ਹੋ ਜਾਣਗੇ। ਅਤੇ ਅੱਜ ਦੀ ਵਿਚਾਰ, ਖੁੱਲ੍ਹੀ ਵਿਚਾਰ ਮੈਂ ਆਪ ਜੀ ਦੇ ਨਾਲ ਕਿਹਾ, ਕੇਸਾਂ ਦੇ ਬਾਰੇ ਕਰਨਾ ਚਾਹਾਂਗਾ। ਦੂਸਰਾ, ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਯਾਦ ਐਸੀ ਤਾਜ਼ਾ ਕਰ ਦਿੱਤੀ ਗਿਆਨੀ ਜੀ ਨੇ, ਵੀ ਸੱਚ ਇਹ ਹੈ ਮੇਰਾ 2-3 ਵਾਰੀ ਮਨ ਭਰ ਆਇਆ ਜਦੋਂ ਮਹਾਂਪੁਰਖਾਂ ਦੀ ਇਹ ਗੱਲ ਕਰਦੇ ਸੀ। ਮਹਾਂਪੁਰਖਾਂ ਦੀ ਬਾਬਤ ਮੈਂ 2 ਸ਼ਬਦ ਕਹਿ ਕੇ ਫਿਰ ਮੈਂ ਕੇਸਾਂ ਦੀ ਗੱਲ ਆਪ ਜੀ ਨਾਲ ਸਾਂਝੀ ਕਰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੈਸਾ ਸੰਤ ਸਿਪਾਹੀ ਦਾ ਰੂਪ ਬਣਾਇਆ ਖਾਲਸੇ ਦਾ, ਉਹ ਸੰਤ ਗਿਆਨੀ ਜਰਨੈਲ ਸਿੰਘ ਦੇ ਹਰ ਪੱਖ ਤੋਂ ਮੁਕੰਮਲ ਸੀ। ਵਿਦਿਆ ਦਾ ਪੱਖ, ਕੁਰਬਾਨੀ ਦਾ ਪੱਖ, ਤਿਆਗ ਦਾ ਪੱਖ, ਔਰ ਉਹਨਾਂ ਚ ਨਿਮਰਤਾ, ਅਤ ਦਰਜੇ ਦੀ ਨਿਮਰਤਾ ਸੀ। ਬਹੁਤ ਨੇੜੇ ਹੋ ਕੇ ਵੇਖਿਆ, ਉਸ ਵੇਲੇ ਤੋਂ ਵੇਖਿਆ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਨਾਲ ਜਥੇ ਦੇ ਵਿੱਚ ਸਨ। ਉਹਨਾਂ ਮਹਾਂਪੁਰਖਾਂ ਦੇ ਦ੍ਰਿੜਤਾ ਦੀ ਬਾਤ, ਇੰਦਰਾ ਗਾਂਧੀ ਦੀ ਲਿਖੀ ਹੋਈ ਚਿੱਠੀ ਅੱਜ ਵੀ ਮੌਜੂਦ ਹੈ, ਕਿਤੇ ਤੁਸੀਂ ਚਿੱਠੀ ਪੜ੍ਹ ਕੇ ਵੇਖੋ, ਸੰਤਾਂ ਦੀ ਮਹਾਨਤਾ ਦਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਦੇਸ਼ ਦੀ ਪ੍ਰਧਾਨ ਮੰਤਰੀ ਕਿਵੇਂ ਉਹਨਾਂ ਦੇ ਅੱਗੇ ਲਲੜੀਆਂ ਕੱਢਦੀ ਸੀ ਮਿਲਣ ਵਾਸਤੇ। ਮੇਰੀ ਸਿਕਿਉਰਿਟੀ ਦਾ ਥੋੜਾ ਜਿਹਾ ਧਿਆਨ ਰੱਖਿਓ ਸੰਤ ਜੀ, ਤੇ ਮੈਨੂੰ ਜਿੱਥੇ ਕਹੋ ਮੈਂ ਤੁਹਾਡੇ ਕੋਲ ਉੱਥੇ ਆ ਜਾਂਦੀ ਹਾਂ। ਦ੍ਰਿੜਤਾ ਦਾ ਮੁੱਲ ਪੈਂਦਾ, ਗੁਰੂ ਕਿਰਪਾ ਕਰੇ। ਔਰ ਦੂਸਰੀ ਬਾਤ ਸੀ ਤਿਆਗ ਦੀ। ਮੈਂ ਉੱਥੇ ਟੋਰਾਂਟੋ ਵੀ ਦੀਵਾਨ ਦੇ ਵਿੱਚ, ਬਲਕਿ ਜਦੋਂ ਮਹਾਂਪੁਰਖਾਂ ਦੇ ਦੋਨੇ ਸਪੁੱਤਰ ਮੇਰੇ ਸਾਹਮਣੇ ਬੈਠੇ ਸੀ, ਭਾਈ ਈਸ਼ਰ ਸਿੰਘ ਜੀ ਔਰ ਭਾਈ ਇੰਦਰਜੀਤ ਸਿੰਘ, ਮੇਰੇ ਉਹ ਬਚਨ ਯਾਦ ਆਇਆ, ਮੈਂ ਉੱਥੇ ਬੈਠਿਆਂ ਸੁਣਾਇਆ ਕਿ ਮਹਾਂਪੁਰਖਾਂ ਦੇ ਵਿੱਚ ਐਡਾ ਵੱਡਾ ਤਿਆਗ ਸੀ, ਅਸੂਲ ਪ੍ਰਸਤ ਕੈਸੇ ਸਨ ਵੀ ਭਾਈ ਇੰਦਰਜੀਤ ਸਿੰਘ ਜੀ ਤਾਂ ਜ਼ਿਆਦਾ ਛੋਟੇ ਸੀ, ਭਾਈ ਈਸ਼ਰ ਸਿੰਘ ਥੋੜ੍ਹੇ ਜਿਹੇ ਵੱਡੇ ਸਨ, ਮਹਾਂਪੁਰਖ ਆਸਣ ਤੇ ਬੈਠੇ ਗੁਰੂ ਨਾਨਕ ਨਿਵਾਸ ਵਿੱਚ, ਰਿਸ਼ਪਾਲ ਸਿੰਘ ਜੀ ਔਰ ਗੁਰਮੁਖ ਸਿੰਘ ਪਲੰਘੇ ਦੇ ਕੋਲ ਸਨ। ਰਿਸ਼ਪਾਲ ਸਿੰਘ ਨੇ ਜਾਂ ਗੁਰਮੁਖ ਸਿੰਘ ਨੇ, ਉਹ 1 ਰੁਪਈਆ ਚੁੱਕ ਕੇ ਭਾਈ ਈਸ਼ਰ ਸਿੰਘ ਨੂੰ ਫੜਾ ਦਿੱਤਾ ਵੀ ਲੈ ਕੁਝ ਖਾ ਲਈ, ਬੱਚਾ ਸੀ ਉਹਨੇ ਫੜ ਲਿਆ। ਮਹਾਂਪੁਰਖ ਇਸ਼ਨਾਨ ਕਰਨ ਵਾਸਤੇ ਉਹ ਬਾਥਰੂਮ ਵਾਲੇ ਪਾਸੇ ਨੂੰ ਜਾਂਦੇ ਸੀ, ਉਹ ਦੇਖ ਕੇ ਉੱਥੋਂ ਹੀ ਵਾਪਸ ਮੁੜਿਆ। ਤੇ ਮਹਾਂਪੁਰਖਾਂ ਦਾ ਦੇਖੋ ਜਪ ਤਪ ਹੀ ਐਸਾ ਸੀ ਵੀ ਜਿਹੜੇ ਬੜੇ ਬੜੇ ਪੰਥ ਦੇ ਜ਼ਿੰਮੇਦਾਰ ਬਣੇ ਬੈਠੇ ਐ, ਮਹਾਂਪੁਰਖਾਂ ਦੇ ਸਾਹਮਣੇ ਲੱਤਾਂ ਕੰਬਦੀਆਂ ਹੁੰਦੀਆਂ ਸੀ ਜਿਉਂ ਜਾਂਦੇ ਸੀ, ਪਿੱਛੇ ਤੇ ਜੋ ਮਰਜ਼ੀ ਗੜੰਗ ਜੀ ਆਏ। ਮਹਾਂਪੁਰਸ਼ ਥੋੜੇ ਜਿਹੇ ਰੋਹਬ ਨਾਲ ਵੀਰ ਰਸ ਕਹਿੰਦੇ ਚੰਗੇ ਇੱਧਰ ਆ ਰੱਖ ਚ ਕਹਿੰਦੇ ਰੁਪਈਆ। ਭਾਈ ਈਸ਼ਰ ਸਿੰਘ ਬੱਚੇ ਸੀ ਰੋਣ ਲੱਗ ਪਏ, ਰੁਪਈਆ ਤਾਂ ਰੱਖ ਦਿੱਤਾ ਰੋਣ ਲੱਗ ਪਏ। ਰਿਸ਼ਪਾਲ ਸਿੰਘ ਬੋਲਿਆ, ਕਹਿਣ ਲੱਗਾ ਮਹਾਰਾਜ ਵੀ ਇਹਨੇ ਆਪ ਥੋੜੀ ਚੁੱਕਿਆ, ਇਹ ਰੁਪਈਆ ਮੈਂ ਚੁੱਕ ਕੇ ਫੜਾਇਆ। ਕਹਿੰਦੇ ਫਿਰ ਤੇਰੀ ਗਲਤੀ ਹੈ। ਕਹਿੰਦੇ ਜੀ ਮੇਰੇ ਸਮਝ ਤੋਂ ਬਾਹਰ ਹੈ ਵੀ ਇੱਕ ਰੁਪਈਆ ਜੇ ਬੱਚੇ ਨੂੰ ਦੇ ਦਿੱਤਾ, ਬੱਚਾ ਹੈ ਤੁਹਾਡਾ ਪੁੱਤਰ ਹੈ। ਕਹਿਣ ਲੱਗੇ ਬਾਤ ਇਹ ਹੈ ਰਿਸ਼ਪਾਲ ਸਿੰਘ, ਇਹ ਪੈਸੇ ਗੋਲਕ ਦੇ ਨੇ, ਇਹ ਰੁਪਈਆ ਧਰਮ ਦੇ ਨਾਂ ਤੇ ਆਇਆ ਹੈ। ਅੱਗੋਂ ਰਿਸ਼ਪਾਲ ਸਿੰਘ ਭਾਈ ਗੁਰਮੁਖ ਸਿੰਘ ਕਹਿਣ ਲੱਗੇ ਜੀ ਇੱਕ ਰੁਪਈਏ ਦੇ ਨਾਲ ਕਿੰਨਾ ਕੁ ਘਾਟਾ ਪੈ ਜਾਏਗਾ ਗੁਰੂ ਦੀ ਗੋਲਕ ਨੂੰ, ਬੱਚਾ ਸੀ। ਕਹਿਣ ਲੱਗੇ ਸਿੰਘੋ ਬਾਤ ਇਹ ਨਹੀਂ ਹੈ, ਇੱਕ ਰੁਪਈਏ ਦੀ ਬਾਤ ਨਹੀਂ, ਬਾਤ ਹੈ ਕਿ ਅੱਜ ਮੇਰੇ ਪੁੱਤਰ ਨੇ ਪੂਜਾ ਦੇ ਇੱਕ ਰੁਪਈਏ ਨੂੰ ਹੱਥ ਪਾ ਲਿਆ ਤੇ ਕੱਲ ਨੂੰ 1,00,000 ਰੁਪਈਏ ਨੂੰ ਵੀ ਹੱਥ ਪਾ ਸਕਦੇ ਜੇ ਰਾਤ ਖੁੱਲ ਗਿਆ। ਖਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੀ ਔਲਾਦ ਮਿਹਨਤ ਕਰਕੇ ਗੁਜ਼ਾਰਾ ਕਰ ਲਵੇ, ਖੇਤੀ ਕਰੇ, ਨੌਕਰੀ ਕਰੇ, ਵਣਜ ਕਰੇ, ਵਪਾਰ ਕਰੇ, ਪਰ ਮੇਰੀ ਔਲਾਦ ਪੂਜਾ ਦਾ ਧਾਨ ਨਹੀਂ ਕਰੇਗੀ। ਮਹਾਂਪੁਰਖਾਂ ਦਾ ਤਿਆਗ, ਉਹਨਾਂ ਦੀ ਦ੍ਰਿੜਤਾ, ਜੋ ਕੁਛ ਵੀ ਕੌਮ ਨੇ ਉਹਨਾਂ ਦੇ ਅਰਪਣ ਕੀਤਾ, ਪੂਰੀ ਇਮਾਨਦਾਰੀ ਨਾਲ ਜਿਵੇਂ ਨਿਭਾਇਆ, ਉਹਨਾਂ ਦੇ ਕੱਚੇ ਕੋਠੇ ਉਹਦੀ ਗਵਾਹੀ ਸੀ। ਜਦੋਂ ਖੇਤੀ ਕਰਦੇ ਸਨ 101 ਜਪਜੀ ਸਾਹਿਬ ਦਾ ਪਾਠ, 7100 ਹਰ ਰੋਜ਼ ਦਾ ਪਾਠ ਖੇਤੀ ਕਰਦਿਆਂ ਦਾ ਸੀ, ਸੁਣਨ ਵਾਸਤੇ ਅਤਕਥਨੀ ਲੱਗੇਗੀ, ਬੋਲਦੇ ਨਹੀਂ ਸਨ। ਵਾਢੀ ਕਰਨੀ ਹੈ, ਵਾਢੀ ਕਰਨੀ ਹੈ, ਗੋਢੀ ਕਰਨੀ ਹੈ, ਭਰਾ ਇੱਕ ਪਾਸੇ ਲੱਗੇ ਨੂੰ ਦੂਸਰੇ ਪਾਸੇ ਲੱਗਦੇ ਸੀ। ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਔਰ ਫਿਰ ਉਹਨਾਂ ਦੀ ਪੰਥ ਪ੍ਰਤੀ ਸੋਚ, ਪੰਥ ਪ੍ਰਤੀ ਸੇਵਾਵਾਂ, ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਪੰਥ ਕਦੇ ਨਹੀਂ ਭੁਲਾਏਗਾ। ਕਲਗੀਧਰ ਪਾਤਸ਼ਾਹ ਨੇ ਜਦੋਂ ਦੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ, ਟਕਸਾਲ ਨੂੰ ਇਹ ਮਾਣ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਟਕਸਾਲ ਦੇ ਦੋ ਜਥੇਦਾਰ ਤਾਂ ਪਹਿਲਾਂ ਉਹਨਾਂ ਦੀਆਂ ਯਾਦਾਂ ਉਹ ਯਾਦ ਰੂਪ ਦੇ ਅੰਦਰ ਪਹਿਲਾਂ ਵਿਰਾਜਮਾਨ ਸਨ, ਤੇ ਤੀਸਰੀ ਸੰਤ ਬਾਬਾ ਜਰਨੈਲ ਸਿੰਘ ਜੀ, ਜਿਨ੍ਹਾਂ ਦੀ ਯਾਦ ਕਾਇਮ ਹੋਣ ਦੇ ਵਿੱਚ ਇੰਨੀ ਦੇਰ ਕਿਉਂ ਲੱਗੀ। ਪੰਥ ਦੀਆਂ ਜਿਹੜੀਆਂ ਦੁਸ਼ਮਣ ਜਮਾਤਾਂ ਨੇ ਉਹਨਾਂ ਦੇ ਵਿੱਚੋਂ ਕੋਈ ਸਾਡੇ ਪੰਥ ਦੇ ਜ਼ਿੰਮੇਦਾਰਾਂ ਦੀਆਂ ਸਾਂਝਾਂ ਦੇ ਕਾਰਨ ਇਹਦੇ ਵਿੱਚ ਦੇਰ ਬਹੁਤ ਹੋਈ ਹੈ। ਪਰ ਚਲੋ, ਫਾਰਸੀ ਵਿੱਚ ਲਿਖਿਆ ਹੈ ਦੇਰ ਆਮਦ ਦਰੁਸਤ ਆਮਦ, ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ ਦੇਰ ਆਇਆ ਦਰੁਸਤ ਆਇਆ, ਇਸ ਤਰ੍ਹਾਂ ਨਹੀਂ ਹੈ। ਸ਼ੁੱਧ ਅਖਰਨ ਦੇਰ ਆਮਦ ਦਰੁਸਤ ਆਮਦ, ਭਾਵੇਂ ਦੇਰ ਨਾਲ ਵੀ ਆਇਆ ਪਰ ਠੀਕ ਆ ਗਿਆ, ਕੋਈ ਬਾਤ। ਤੇ ਉਹਨਾਂ ਮਹਾਂਪੁਰਸ਼ਾਂ ਦੀ 3 ਟਕਸਾਲ ਦੇ ਜਥੇਦਾਰ ਹੁਣ ਤੱਕ ਪੰਥ ਦੇ ਲਈ ਆਪਣਾ ਸੀਸ ਉਹਨਾਂ ਨੇ ਦੇ ਦਿੱਤਾ ਹੈ। ਟਕਸਾਲ ਦੀ ਇਸ ਵਿਚਾਰਧਾਰਾ ਨੂੰ, ਜਿਹੜੀ ਕਲਗੀਧਰ ਪਾਤਸ਼ਾਹ ਦੀ ਵਿਚਾਰਧਾਰਾ ਹੈ, ਉਹਨੂੰ ਤੈਸ਼ ਨੈਸ਼ ਕਰਨ ਵਾਸਤੇ ਬੜੇ ਯਤਨ ਆਰੰਭ ਹੋ ਚੁੱਕੇ ਨੇ। ਇਹੋ ਜਿਹਾ ਪ੍ਰਚਾਰ ਵੀ ਆਰੰਭ ਹੋ ਚੁੱਕਾ ਵੀ ਬਾਬੇ ਦੀਪ ਸਿੰਘ ਦਾ ਕੋਈ ਸਿਰ ਨਹੀਂ ਸੀ ਲੱਥਾ, ਸਿਰ ਲਹੇ ਤੇ ਕੋਈ ਲੜ ਨਹੀਂ ਸਕਦਾ, ਕੋਈ ਤੁਰ ਨਹੀਂ ਸਕਦਾ। ਜਿਹੜੇ ਵੀਰ ਨੂੰ ਇਹ ਸੰਸਾ ਹੋਵੇ ਪੰਜਾਬ ਚ ਮੇਰੇ ਕੋਲ ਆਵੇ, ਮੈਂ 7 ਹੋਰ ਇਹੋ ਜਿਹੇ ਯੋਧਿਆਂ ਦੇ ਉਹਨੂੰ ਪ੍ਰਤੱਖ ਰੂਪ ਦੇ ਜਾ ਕੇ ਉਹ ਇਤਿਹਾਸ ਦੇ ਪੰਨਿਆਂ ਤੇ ਉਹਨਾਂ ਦੇ ਅਸਥਾਨਾਂ ਤੇ ਲੈ ਕੇ ਜਾਵਾਂਗਾ। ਕੋਈ 1 ਕਿਲੋਮੀਟਰ ਤੱਕ ਸਿਰ ਲਹੇ ਤੋਂ ਲੜਦਾ ਗਿਆ, ਕੋਈ ਅਬਦਾਲੀ ਦੇ ਨਾਲ ਲੜਿਆ, ਕੋਈ ਕਿਸੇ ਨਾਲ ਲੜਿਆ, ਇੱਥੇ ਕਤਾਰ ਬਹੁਤ ਲੰਮੀ ਹੈ, ਕੱਲਾ ਬਾਬਾ ਦੀਪ ਸਿੰਘ ਨਹੀਂ, ਹੋਰ ਵੀ ਹੈਗੇ ਗੁਰੂ ਦੇ ਪਿਆਰੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ, ਟਕਸਾਲ ਨੇ ਹਰ ਪੱਖ ਤੋਂ, ਮੈਂ ਕੋਈ ਆਪਣੀ ਜਥੇਬੰਦੀ ਹੋਣ ਦੇ ਨਾਤੇ ਕੋਈ ਟਕਸਾਲ ਦੇ ਗੁਣ ਗਾਣ ਨਹੀਂ ਲੱਗਿਆ, ਪਰ ਸੱਚਾਈ ਕਹਿਣ ਲੱਗਿਆ। ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਮੱਲੇਵਾਲ ਵਾਲੇ, ਜਦੋਂ ਪੁਲਿਸ ਨੇ ਅੰਗ ਅੰਗ ਇਹਨਾਂ ਦਾ ਤੋੜਿਆ ਪਿਆ ਸੀ ਨਾ, ਮੈਂ ਇਹਨਾਂ ਦੀ ਮੁਲਾਕਾਤ ਕਰਨ ਵਾਸਤੇ ਗਿਆ ਸੀ। ਮੈਂ ਉਸ ਵੇਲੇ ਦੇਖਿਆ ਸੀ ਜਦੋਂ ਆਪਣੇ ਸਰੀਰ ਨੂੰ ਆਪ ਨਹੀਂ ਸੀ ਸੰਭਾਲ ਸਕਦੇ, ਗੱਲਾਂ ਕਰਨੀਆਂ ਬੜੀਆਂ ਸੌਖੀਆਂ। ਸੰਤ ਬਾਬਾ ਜਰਨੈਲ ਸਿੰਘ ਜੀ ਦੀ ਬਹੁਤ ਇੱਕ ਕੰਮ ਦੀ ਗੱਲ, ਜਿਹੜੀ ਸਾਰੇ ਗੁਰਸਿੱਖਾਂ ਨੂੰ ਇੱਕ ਬਹੁਤ ਵੱਡਾ ਜੀਵਨ ਦਾ ਸਹਾਰਾ ਬਣੇਗੀ, ਮੈਨੂੰ ਵੀ ਬਣੀ ਹੈ, ਤੁਹਾਨੂੰ ਵੀ ਬਣੇਗੀ। ਸਮਾਂ ਆਇਆ, ਅੱਜ ਜਿਹੜੀਆਂ ਪੰਥ ਦੀਆਂ ਦੁਸ਼ਮਣ ਜਮਾਤਾਂ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਾਇਆ ਜਾਂ ਕੀਤਾ, ਅਪਰਾਧੀ ਦੋਨੇ ਇੱਕ ਸਾਰ ਨੇ। ਕੁਝ ਸਾਡੇ ਆਪਣਿਆਂ ਨੇ ਉਹਨਾਂ ਨਾਲ ਸਾਂਝ ਪਾਈ ਹੋਈ ਹੈ, ਮੈਂ ਬਗਾਨਾ ਨਹੀਂ ਕਹਿੰਦਾ, ਸਾਡੇ ਆਪਣੇ ਨੂੰ ਵੀ, ਤੇ ਕੁਝ ਸਾਡੇ ਆਪਣਿਆਂ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਲਿਆਂ ਦੀਆਂ ਕੁਛੜਾਂ ਦੇ ਵਿੱਚ ਵੜ ਕੇ ਸਿੱਖੀ ਦਾ ਕਾਂਡ ਕਰ ਰਹੇ। ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜਦੋਂ ਵੇਖਿਆ ਕਿ ਹੁਣ ਹਾਲਾਤ ਇਸ ਪ੍ਰਕਾਰ ਦੇ ਹੋ ਗਏ ਹੈ, ਅੰਮ੍ਰਿਤ ਵੇਲੇ ਕੁਛ ਨਹੀਂ ਸੀ ਖਾਧਾ ਉਸ ਦਿਨ ਜਿਸ ਦਿਨ ਮਹਾਂਪੁਰਖਾਂ ਦੀ ਸ਼ਹੀਦੀ ਹੋਈ, ਪਾਣੀ ਤੱਕ ਨਹੀਂ ਪੀਤਾ, ਨਿਤਨੇਮ ਕੀਤਾ ਔਰ ਇਹੋ ਜਿਹੀ ਦ੍ਰਿੜਤਾ ਨਾਲ ਕੀਤਾ ਜਿਵੇਂ ਬਾਹਰ ਕੁਛ ਵੀ ਨਹੀਂ ਹੋ ਰਿਹਾ, ਗੋਲੇ ਚੱਲਦੇ ਸੀ। ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੇ ਆਪਣਾ ਤੀਰ ਰੱਖ ਦਿੱਤਾ ਤੇ ਫਿਰ ਅਰਦਾਸ ਕੀਤੀ, ਇਹ ਅਰਦਾਸ ਸਹਾਰਾ ਬਣੇਗੀ ਸਾਡੇ ਮਨਾਂ ਦਾ। ਅਰਦਾਸ ਦੇ ਜਿਹੜੇ ਬੋਲ ਸਨ, ਜੋ ਗੁਰਮੁਖ ਉਸ ਵੇਲੇ ਮਹਾਂਪੁਰਖਾਂ ਦੇ ਪਿੱਛੇ ਖਲੋਤਾ ਸੀ, ਸੁਣ ਰਿਹਾ ਸੀ, ਦਾਸ ਉਹਦੇ ਦਰਸ਼ਨ ਵੀ ਕਰਾ ਸਕਦਾ ਤੁਹਾਨੂੰ ਤੇ ਉਹਦੇ ਜ਼ਬਾਨੀ ਵੀ ਇਹ ਗੱਲ ਸਾਰੀ ਸੁਣਵਾ ਸਕਦਾ। ਅਮਰੀਕਾ ਦੇ ਵਿੱਚ ਹੈ ਭਾਈ ਮੁਖਤਿਆਰ ਸਿੰਘ ਮੁਖੀ। ਮਹਾਂਪੁਰਖਾਂ ਨੇ ਅਰਦਾਸ ਕੀਤੀ ਕਿ ਦਾਤਾਰ, ਮੈਂ ਤੇਰੇ ਚਰਨਾਂ ਵਿੱਚ ਇੱਕ ਜੋਦੜੀ ਕਰਦਾ, ਸਾਰੀ ਜ਼ਿੰਦਗੀ ਕਦੇ ਤੇਰੇ ਕੋਲ ਕੁਛ ਨਹੀਂ ਮੰਗਿਆ, ਮੈਂ ਆਪਣੇ ਜੀਵਨ ਨੂੰ ਗੁਰਬਾਣੀ ਦੇ ਆਧਾਰ ਤੇ ਰੱਖਿਆ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ, ਮੈਨੂੰ ਜੀਵਨ ਚ ਲੋੜ ਨਹੀਂ ਪਈ ਕੁਝ ਮੰਗਣ ਦੀ, ਮੈਨੂੰ ਆਪਣੇ ਆਪ ਤੋਂ ਦਿੱਤਾ ਸਭ ਕੁਛ, ਵਡਿਆਈ ਦਿੱਤੀ, ਸੰਤਾਨ ਦਿੱਤੀ, ਟਕਸਾਲ ਦੀ ਸੇਵਾ ਦਿੱਤੀ, ਅੱਜ ਮੈਂ ਤੇਰੇ ਦਰ ਤੇ ਝੋਲੀ ਅੱਡ ਕੇ ਦਾਤਾ, ਐ ਅਕਾਲ ਪੁਰਖ ਤੇਰੇ ਤਖ਼ਤ ਦੇ ਅੱਗੇ ਇੱਕ ਮੈਂ ਦਰਖਾਸਤ ਦੇਣਾ, ਇਸ ਨਿਮਾਣੇ ਸਿੱਖ ਦੀ ਇਸ ਦਰਖਾਸਤ ਨੂੰ ਮਨਜ਼ੂਰ ਕਰ ਲਿਆ ਜਾਏ, ਮੇਰੀ ਬੇਨਤੀ ਮਨਜ਼ੂਰ ਕਰ ਲੈਣੀ। ਮੈਂ ਚੱਲਿਆ ਸ਼ਹੀਦੀ ਦੇਣ ਵਾਸਤੇ, ਸਰੀਰ ਬਿਨਸ ਜਾਏਗਾ, ਮੈਨੂੰ ਰਾਈ ਜਿੰਨਾ ਵੀ ਸੰਸਾਰ ਨਹੀਂ, ਮੈਂ ਆਪਣਾ ਵਾਅਦਾ ਪੂਰਾ ਕਰਨ ਚੱਲਿਆ ਕਿ ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਹੋਏਗਾ ਤਾਂ ਮੇਰੀ ਲਾਸ਼ ਇਹਦੇ ਮਲਬੇ ਚੋਂ ਨਿਕਲੇਗੀ, ਮੈਂ ਆਪਣਾ ਵਚਨ ਪੂਰਾ ਕਰਨ ਚੱਲਿਆ, ਪਰ ਮੰਗਦਾ ਇੱਕ ਗੱਲ ਹੈ ਤੇਰੇ ਕੋਲੋਂ ਕਿ ਜਿੰਨੀ ਦੇਰ ਤੱਕ ਸਿੱਖਾਂ ਦਾ ਦਰ ਘਰ ਨਹੀਂ ਬਣ ਜਾਂਦਾ, ਇਹ ਸ਼ਬਦ ਮਹਾਂਪੁਰਖਾਂ ਦੇ ਮੈਂ ਕੋਲੋਂ ਨਹੀਂ ਕਹਿ ਰਿਹਾ, ਜਿੰਨੀ ਦੇਰ ਤੱਕ ਸਿੱਖਾਂ ਦਾ ਆਪਣਾ ਦਰ ਘਰ ਨਹੀਂ ਬਣ ਜਾਂਦਾ, ਉਨੀ ਦੇਰ ਤੱਕ ਮੈਨੂੰ ਵਾਰ ਵਾਰ ਇਹੋ ਸੇਵਾ ਦੇ ਜਿਹੜੀ ਇਸ ਜਨਮ ਦੇ ਵਿੱਚ ਦਿੱਤੀ ਹੈ, ਉਨੀ ਦੇਰ ਤੱਕ ਮੈਂ ਸੇਵਾ ਨਿਭਾਉਂਦਾ ਰਹਾਂ। ਭਾਈ ਗੁਰਦਾਸ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਧਾਂਤ, ਕਿਉਂਕਿ ਭਾਈ ਸਾਹਿਬ ਦੀ ਬਾਣੀ ਪੂੰਜੀ ਹੈ ਜੋ ਗੁਰਬਾਣੀ ਦੀ, ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਵਿਖਾਣੀ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਗਤ ਤਰਲੋਚਨ ਜੀ ਦਾ ਸ਼ਬਦ ਹੈ, ਬਹੁਤ ਵਾਰ ਸੁਣਿਆ ਹੋਏਗਾ ਕਿ ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ, ਇਹ ਸਾਰਾ ਸ਼ਬਦ ਪੜ੍ਹ ਕੇ ਦੇਖਣਾ, ਅੰਤਕਾਲ ਦੇ ਤੇ ਜਿਹਦੀ ਇਹ ਵਾਸਨਾ ਹੋਵੇ, ਆਹ ਜੂਨ ਮਿਲਦੀ ਹੈ, ਇਹ ਵਾਸਨਾ ਮਿਲੇ ਇਹ ਮਿਲਦੀ ਹੈ, ਤੇ ਮੰਦਰਾਂ ਦੇ ਵਿੱਚ ਮਕਾਨਾਂ ਚ ਸੁਰਤੀ ਰਹਿ ਜਾਵੇ ਤਾਂ ਪ੍ਰੇਤ ਦੀ ਜੋਨ ਮਿਲਦੀ ਹੈ, ਇਹ ਵੀ ਇੱਕ ਜੂਨੀ ਹੈ, ਪ੍ਰੇਤ ਪਿੰਜਰ ਮੈਂ ਦੂਰ ਕਰਨੇ, ਅੰਤਕਾਲ ਨਾਰਾਇਣ ਸਿਮਰੈ, ऐसी चिंता में जे मरे बदत लोचन ते नर मुक्ता पीतम वाह केरी दिवस है। सारा शब्द जे अंत वेले दी वासना चित लागो जित वासना अंत साई प्रगटानी। अंत वेले दी इच्छा आउंदे जन्म दा बीज है, तुहानू हो जावे मैनू हो जावे किसे नू हो जावे। जे अशुभ बीज बीजा गया तां फिर अशुभ ही फल होएगा। जदों बीज अशुभ है तां पौधा भी अशुभ ही होएगा, जदों पौधा अशुभ है तां फल भी अशुभ ही लगेगा उसे। जे वासना शुद्ध है पौधा शुद्ध होएगा उन्हों फल भी शुद्ध लगेगा। जन्म मरण दोहों में नाही और ये कभी हो नहीं सकता। महापुरखां दी कीती अरदास सारी जिंदगी कदे कुछ नहीं मंगया तो उन्होंने दाते तो यह मंगया तो फिर निश्चय है कि अज दे चाहे राजनीतिक नेता हन चाहे धार्मिक नेता हन चाहे मेरे संत समाज की संस्था के आगू हन और चाहे होर जथेबंदियां दे वीर न अज कोई कौम की बागडोल संभालण दे लायक नजर नहीं आ रहा। सच्चाई यही है, कोई कहे जाना है कहे। जिस दिन इहो जे सत पुरशां नूं किते दाता ने दुबारे मौका दिता ना तो इस कौम नूं खुद ही पता चल जाना है कि कौम की अगवाई करन वाला पैदा हो गया। ये बात रौला पाउण दे नाल नारे लाउण दे नाल एक दूजे दियां अपमान ते पगां लाउण दे नाल गालां कढ़न दे नाल कुछ भी नहीं प्राप्त होण वाला। वो भले जे बांह टुट जाए तो अज तक कदे किसी के दूसरे के गल विच नहीं पाई कि मेरी बांह टुट गई तू अपने गल विच पा ले, तेरी बांह टुटी है तू अपने गल विच पा। जे साडी जीव साडे दंदां दे विचकार आके टुकी जाए तो पत्थर लैके कदी दंद नहीं तोड़दा देखिया मनुख, क्यों? जीव अपनी दंद अपने। जे किते किसी जथेबंदी च कोई ऐसी बात हो जाए अपने टुटियां बाहां जिवें गल पाई दा ना, पंथ की शक्ति नूं मजबूत करो। जिहड़ियां जमातां दुश्मन RSS वर्गियां किहो जे कुछ जतन चल रहे है तमाशा देख रहे हैं उन्हां दी सोच साडे विच आ गई, वो तमाशा देख रहे हैं। तमाशा नहीं बनना। एक पिता एक सके हम बारक, साडी माता एक माता साहिब कौर, पिता साडा एक गुरु गोबिंद सिंह साहब, नानके दादके एक जगह, कि वे भरावां दी तरह क्यों नहीं रहिंदे, ओपरें दी तरह क्यों रहिंदे, एक दूजे ने दुश्मन क्यों मनी है, कितने मत भेज देने बह के दूर कर लो, कौन हटाउंदा इसनूं। गुरु कृपा करे महापुरखां ने बड़े बड़े राजनीतिक लोगों नूं पंथ नूं जिवें इकट्ठिया किया अपने अखां दे सामने वेख्या। दास फिरोजपुर जेल दे विच सी, 800 सिंह साडी टकसाल दा उत्थे जेल दे विच सी। जेल दे विच भी जो तुसीं बाहर काम लैने हो, श्रोमणी कमेटी का प्रधान भी 3500 श्रोता हुंदा सी उत्थे, हर रोज कथा की हाजरी दास भरदा रहा। हो सकता है उस वेले का तुहाडे विच कोई फिरोजपुर जेल दे विच जिहड़ा रहा होवे साथी तुहाडे विच भी बैठा होवे। सतसंग जी गल्लां करनियां बड़ियां सौखियां न ते कुर्बानियां सौखियां नहीं, दृढ़ता सौखी नहीं। गुरु कृपा करे कुछ मैं केसां दे प्रथाएं भी आप जी दे नाल बचन सांझे करने चाहुंदा। गुरु साहिब ने हुणे हुण ज्ञानी जी ने बड़ी सुंदर बात कही भी गुरु साहिब दे हुक्मनामे ने जिन्हां च लिखिया है केस रखणे ये असाडी मोहर है, ये गुरु का हुक्मनाम है। केस रखने ये असाडी मोहर है। नमस्कार ते इस करके भाई तारू सिंह साहब का थोड़ा जा प्रमाण दिता। भाई तारू सिंह नूं तां बहुत देर हो गई है, मैं एक जिउंदा जागदा भाई तारू सिंह तुहाडे विच अजे मौजूद है। 108 वरे की उम्र है उसकी, कोई भी वीर जाके दर्शन कर सकता है। रसालियां दे भी छपिया मैगजीनां दे विच ਤੇ ਅਜੀਤ ਦੇ ਵਿੱਚ ਵੀ ਬਹੁਤ ਪੁਰਾਣੀ ਇੱਕ ਨਿਊਜ਼ ਛਪੀ ਸੀ, ਮੈਂ ਪੜ੍ਹੀ ਨਹੀਂ, ਜਿਸ ਮਹਾਂਪੁਰਸ਼ ਨੇ ਪੜ੍ਹੀ ਉਹਨੇ ਦੱਸਿਆ, ਪਰ ਮੈਂ ਖੁਦ ਉਹਨਾਂ ਨੂੰ ਜਾ ਕੇ, ਕਿਉਂਕਿ ਮੇਰੇ ਗੁਆਂਢ ਵਿੱਚ ਰਹਿੰਦੇ ਆ, ਤਿੰਨ ਮਹਾਂਪੁਰਸ਼ਾਂ ਦੀ ਸੰਗਤ ਉਹਨਾਂ ਨੇ ਕੀਤੀ, ਅਖੰਡ ਕੀਰਤਨੀ ਜਥੇ ਦੇ ਪੈਦਾ ਕਰਨ ਵਾਲੇ ਭਾਈ ਰਣਧੀਰ ਸਿੰਘ ਜੀ, ਉਹਨਾਂ ਦੀ ਸੰਗਤ ਵੀ ਇਹਨਾਂ ਮਹਾਂਪੁਰਸ਼ਾਂ ਨੇ ਕੀਤੀ। ਉੱਥੋਂ ਸਰਬਲੋਹ ਦਾ ਪਹਿਰਾ ਬੜਾ ਰੱਖਿਆ, ਅੱਜ ਤੱਕ ਰੱਖਿਆ, ਅੱਜ ਵੀ ਉੱਥੇ ਜਾਓ ਸਰਬਲੋਹ ਦੇ ਵਿੱਚ ਹੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਵੀ ਇਹਨਾਂ ਮਹਾਂਪੁਰਖਾਂ ਨੇ ਕੀਤੀ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਉਹਨਾਂ ਦੀ ਸੰਗਤ ਵੀ ਉਹਨਾਂ ਨੇ ਕੀਤੀ। ਤੇ ਮੈਨੂੰ ਸੰਤ ਬਾਬਾ ਮਹਿੰਦਰ ਸਿੰਘ ਜੀ ਖੰਨੇ ਵਾਲੇ ਮਹਾਂਪੁਰਸ਼ ਚਲੇ ਗਏ ਸੰਸਾਰ ਤੋਂ, ਆਪਣੀ ਵਾਰੀ ਸਭ ਨੇ ਚਲੇ ਜਾਣਾ ਹੈ। ਜਿੰਨੀ ਦੇਰ ਤੱਕ ਸੰਸਾਰ ਵਿੱਚ ਰਹੇ, ਵੀਰ ਜੀ ਤੋਂ ਬਿਨਾਂ ਕਦੇ ਸ਼ਬਦ ਨਹੀਂ ਬੋਲਿਆ, ਵੱਡਾ ਭਰਾ ਸਮਝ ਕੇ ਮੈਨੂੰ ਸਤਿਕਾਰ ਦਿੱਤਾ ਉਹਨਾਂ ਨੇ। ਅਸੀਂ ਦੋਨੇ ਭਰਾਵਾਂ ਦੀ ਤਰ੍ਹਾਂ ਇੱਕ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਗਏ, ਸੰਤ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਮਹਾਂਪੁਰਸ਼। ਮੈਂ 4 ਸਾਲ ਸੰਗਤ ਕੀਤੀ ਉਹਨਾਂ ਦੀ। ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ 5 ਸਾਲ ਸੰਗਤ ਨਸੀਬ ਹੋਈ। ਮੈਂ ਕਦੀ ਵਿਤਕਰਾ ਨਹੀਂ ਕੀਤਾ ਵੀ ਕੇਵਲ ਟਕਸਾਲ ਦੇ ਮਹਾਂਪੁਰਸ਼ਾਂ ਦੀ ਉਹ ਸੰਗਤ ਕਰਨੀ ਹੈ, ਨਹੀਂ। ਜਿੱਥੇ ਵੀ ਨਾਮ ਬਾਣੀ ਦਾ ਪਿਣਕਾ ਹੈ, ਪਿਣਕਾ ਪ੍ਰਾਪਤ ਕਰਨਾ ਹੈ। ਤੇ ਮਹਾਂਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਜਦੋਂ ਸੱਚਖੰਡ ਜਾ ਵਰਾਜੇ, ਸੰਤ ਬਾਬਾ ਮਹਿੰਦਰ ਸਿੰਘ ਜੀ ਕਹਿਣ ਲੱਗੇ ਵੀ ਹੁਣ ਉਹਨਾਂ ਤੋਂ ਬਾਅਦ ਉਹਨਾਂ ਵਰਗਾ ਇੱਕ ਮਹਾਂਪੁਰਖ ਮੈਨੂੰ ਲੱਭ ਗਿਆ, ਤੁਸੀਂ ਮੇਰੇ ਨਾਲ ਚੱਲੋ ਖਬੀਰ ਜੀ। ਮੈਂ ਕਿਹਾ ਕੌਣ ਹੈ? ਕਹਿੰਦੇ ਅੰਬੇ ਮਾਜਰੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਗੋਬਿੰਦਗੜ੍ਹ ਦੇ ਨਾਲ। ਮੈਂ ਕਿਹਾ ਤੋ ਵੀ? ਕਹਿੰਦੇ ਗੁਪਤ। ਮੈਂ ਕਿਹਾ ਫਿਰ ਤੁਹਾਨੂੰ ਕਿਵੇਂ ਪਤਾ ਚੱਲਿਆ? ਕਹਿੰਦੇ ਇੱਕ ਸੂਬੇਦਾਰ ਸੰਤ ਬਾਬਾ ਅਜੀਤ ਸਿੰਘ ਜੀ ਦੇ ਕੋਲ ਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਭਾਈ ਤੂੰ ਇੰਨੀ ਦੂਰ ਕਿਉਂ ਆਇਆ? ਤੇਰੇ ਤਾਂ ਕੋਲ ਹੀ ਬ੍ਰਹਮ ਗਿਆਨੀ ਬੈਠਾ। ਉਹ ਕਹਿੰਦੇ ਜੀ ਸਾਡੇ ਤਾਂ ਉੱਥੇ ਇਲਾਕੇ 'ਚ ਕੋਈ ਇਰਦੋ ਗਿਰਦ ਕੋਈ ਸੰਤ ਨਹੀਂ ਹੈ। ਕਹਿੰਦੇ ਨਹੀਂ, ਸਾਊ ਹੈਗੇ। ਉਹਨਾਂ ਨੇ ਧਿਆਨ ਲਵਾਇਆ ਵੀ ਕਿੱਥੇ? ਕਹਿੰਦੇ ਉੱਥੇ ਹੀ ਨਾ, ਤੁਹਾਡੇ ਪਿੰਡ ਹੀ ਨਾ ਜਿੱਥੋਂ ਤੂੰ ਆਇਆ। ਜੀ ਸਾਡੇ ਪਿੰਡ 'ਚ ਤਾਂ ਸੰਤ ਕੋਈ ਨਹੀਂ ਹੈ, ਕਿਉਂਕਿ ਦੁਨੀਆ ਸੰਤ ਮੰਨਦੀ ਆ ਉਹਨੂੰ ਜਿਹਦੇ ਕੋਲ ਥੋੜ੍ਹਾ ਜਿਹਾ ਟੰਡਕ ਮੰਡਕ ਜ਼ਿਆਦਾ ਹੋਵੇ ਨਾ, ਦਿਖਾਵਾ ਜ਼ਿਆਦਾ ਹੋਵੇ, ਉੱਡੀ ਵੱਡਾ ਸੰਤ ਹੋ ਜਾਂਦਾ। ਪਰ ਸੰਤ ਕਰਨੀ ਦੇ ਆਧਾਰ 'ਤੇ ਹੁੰਦਾ, ਪਖੰਡ ਦੇ ਆਧਾਰ 'ਤੇ ਨਹੀਂ। ਕਰਨੀ ਸੀ। ਬ੍ਰਹਮ ਗਿਆਨੀ ਮਹਾਂਪੁਰਖ ਕਹਿੰਦੇ ਨਾ, ਕਹਿੰਦੇ ਭਾਈ ਤੇਰੀ ਨਗਰ ਵਿੱਚ ਹੈ। ਕਹਿੰਦੇ ਜੀ ਉੱਥੇ ਇੱਕ ਨਿਹੰਗ ਸਿੰਘ ਨੀਲੇ ਕੱਪੜਿਆਂ ਵਾਲਾ ਬਾਬਾ ਪ੍ਰੀਤਮ ਸਿੰਘ ਤਾਂ ਹੈ। ਕਹਿੰਦੇ ਉਹੀ ਹੈ। ਇਹ ਪਹਿਲਾ ਸੀ ਕਿਸੇ ਮਹਾਂਪੁਰਸ਼ ਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ, ਉਹਨਾਂ ਨੇ ਦੱਸਿਆ ਸੀ। ਨਹੀਂ ਤਾਂ ਇੱਕ ਸਧਾਰਨ ਦੀ ਤਰ੍ਹਾਂ, ਜਾਂ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਅਸਥਾਨ ਦੀ ਗੋਬਿੰਦਗੜ੍ਹ ਨੀਂਹ ਪੱਥਰ ਰੱਖਣੀ ਸੀ, ਖਾਲਸਾ ਮਿਲ ਵਾਲੇ ਖਾਲਸਾ ਜੀ, ਸਾਰਾ ਇਲਾਕੇ ਦੀ ਸੰਗਤ ਸਾਡੀ ਇਕੱਠੀ ਹੋਈ। ਬਾਬਾ ਜੀ ਦਾ ਵੀ ਉਹ ਇਲਾਕਾ ਹੈ, ਬਾਬਾ ਦਰਸ਼ਨ ਸਿੰਘ ਜੀ ਦਾ, ਢਾਡੀ ਸਿੰਘ ਲੱਗੇ ਹੋਏ ਤੇ ਹੋਇਆ ਨੀਂਹ ਪੱਥਰ ਰੱਖਣੀ ਹੈ। ਪ੍ਰੋਗਰਾਮ ਸਾਰਾ ਬਣ ਗਿਆ। ਜਦੋਂ ਨੀਂਹ ਪੱਥਰ ਰੱਖਣ ਲੱਗੇ ਗੁਰਦੁਆਰੇ ਸਾਹਿਬ ਦੀ, ਜਿੱਥੇ ਹੁਣ ਡਿਊਟੀ ਆ ਉੱਥੇ ਰੱਖਣ ਲੱਗੇ ਸੀ, ਬਾਬਾ ਪ੍ਰੀਤਮ ਸਿੰਘ ਜੀ ਵਿੱਚ ਬੈਠੇ ਸੀ। ਉੱਠ ਕੇ ਕਹਿੰਦੇ ਸਿੰਘੋ ਮੇਰੀ ਇੱਕ ਬੇਨਤੀ ਹੈ, ਹੱਥ ਜੋੜ ਕੇ ਬੇਨਤੀ, ਬਹੁਤ ਘੱਟ ਬੋਲਦੇ। ਕਹਿੰਦੇ ਦੱਸੋ ਬਾਬਾ ਜੀ। ਕਹਿੰਦੇ ਅੱਜ ਨੀਂਹ ਪੱਥਰ ਨਾ ਰੱਖੋ, ਕੱਲ੍ਹ ਰੱਖ ਲੈਣਾ। ਕੁਛ ਥੋੜ੍ਹਾ ਜਿਹਾ ਹੋਇਆ, ਕਹਿੰਦੇ ਜੀ ਮਸਤਾਨਾ ਜਾਂ ਨਿਹੰਗ ਸਿੰਘ ਹੈ ਕੋਈ। ਕੁਛ ਕਹਿੰਦੇ ਵੀ ਨਹੀਂ, ਗੁਰੂ ਕਾ ਸਿੱਖ ਹੈ, ਜੇ ਨੰਨਾ ਵੱਜ ਗਿਆ ਤਾਂ ਅੱਜ ਰਹਿਣ ਹੀ ਦਿਓ, ਕੱਲ੍ਹ ਸਹੀ। ਅਗਲੇ ਦਿਨ ਫਿਰ ਸੰਗਤ ਇਕੱਠੀ ਹੋਈ, ਬਾਬਾ ਪ੍ਰੀਤਮ ਸਿੰਘ ਜੀ ਅੰਬੇ ਮਾਜਰੇ ਵਾਲੇ, ਤੇ ਉਹਨੂੰ ਕਹਿੰਦੇ ਜਿੱਥੇ ਤੁਸੀਂ ਨੀਂਹ ਪੱਥਰ ਰੱਖਣ ਲੱਗੇ ਹੋ ਇੱਥੇ ਮੰਜੀ ਸਾਹਿਬ ਨਹੀਂ ਹੈ। ਕਹਿੰਦੇ ਜੀ ਕਿੱਥੇ ਹੈ? ਕਹਿੰਦੇ ਇਹ ਮੈਨੂੰ ਵੀ ਨਹੀਂ ਪਤਾ ਕਿੱਥੇ ਹੈ, ਪਰ ਮੈਨੂੰ ਐਸ ਜਗ੍ਹਾ ਉੱਥੇ ਉਂਗਲ ਕਰਕੇ, ਐਸ ਜਗ੍ਹਾ ਧਰਤੀ ਤੋਂ ਉੱਠ ਕੇ ਚੌਰ ਨਜ਼ਰ ਆਇਆ ਧਿਆਨ ਦੇ ਵਿੱਚ, ਤੇ ਮੈਨੂੰ ਨਹੀਂ ਪਤਾ ਵੀ ਉਹ ਵਸਤੂ ਕੀ ਹੈ, ਤੇ ਤੁਸੀਂ ਇਸ ਥਾਂ ਨੂੰ ਪੁੱਟ ਕੇ ਦੇਖੋ। ਜਦੋਂ ਥਾਂ ਪੁੱਟੀ ਤੇ ਮੰਜੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉੱਥੋਂ ਨਿਕਲਿਆ। ਅੱਜ ਵੀ ਗੁਰਦੁਆਰਾ ਸਾਹਿਬ ਮਨਜ਼ੂਰ ਹੈ। ਪੰਜੋਖਰੇ ਸਾਹਿਬ ਮਹਾਂਪੁਰਖ ਗਏ ਸੰਤ ਗਿਆ ਨੇ ਗੁਰਬਚਨ ਸਿੰਘ ਜੀ ਮਹੀਨਾ ਮਹੀਨਾ ਰਹਿੰਦੇ ਸੀ। ਅਸਲੀ ਜਗ੍ਹਾ ਦਾ ਪਤਾ ਨਹੀਂ ਸੀ ਚੱਲਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਕਿੱਥੇ ਬੈਠੇ। ਮਹਾਂਪੁਰਖਾਂ ਨੇ ਆਪਣੀ ਧਿਆਨ ਸ਼ਕਤੀ ਦੁਆਰਾ, ਉਹਨਾਂ ਨੇ ਆਪਣੀ ਸੁਰਤ ਦੁਆਰਾ, ਗਿਆਨ ਦੁਆਰਾ, ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਕਿਹਾ ਸੀ ਗੁਰਮੁਖੋ ਆਹ ਜਗ੍ਹਾ ਮੈਨੂੰ ਲੱਗਦੀ ਹੈ, ਇਹਨੂੰ ਪੁੱਟ ਕੇ ਦੇਖੋ। ਉਹੀ ਉਸ ਵੇਲੇ ਦੀਆਂ ਨਿੱਕੀਆਂ ਇੱਟਾਂ ਤੁਹਾਨੂੰ ਅੱਜ ਵੀ ਦੀਦਾਰ ਕਰ ਸਕਦੇ ਹੋ। ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਪ੍ਰਗਟ ਕੀਤੀ ਹੈ ਜਗ੍ਹਾ। ਜਿਨ੍ਹਾਂ ਨੂੰ ਆਤਮਾ ਸਿਖਿਆਤਾਕਾਰ ਹੈ ਤੇ ਉਹਨਾਂ ਵਾਸਤੇ ਸਾਰਾ ਸੰਸਾਰ ਹਸਤਾਮਲ ਗਿਆਨ ਹੋ ਜਾਂਦਾ ਹੈ। ਉਹ ਬਾਬਾ ਪ੍ਰੀਤਮ ਸਿੰਘ ਜੀ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਹੱਦ ਬਣ ਗਈ, ਮਹਾਂਪੁਰਖਾਂ ਦਾ ਪਿਆਰ ਸੀ ਬਹੁਤ ਜ਼ਿਆਦਾ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਦੇ ਨਾਲ। ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਸੀ। ਕਰਤਾਰਪੁਰ ਕਰਤਾ ਵਸੈ, ਇੱਕ ਦੁਆਬੇ ਦੇ ਵਿੱਚ ਹੈ ਜਲੰਧਰ ਕੋਲ, ਤੇ ਦੂਸਰਾ ਦੇਰਾ ਰਾਵੀ ਦੇ ਕਿਨਾਰੇ ਪਾਕਿਸਤਾਨ ਵਿੱਚ ਰਹਿ ਗਏ। ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ। ਮਹਾਂਪੁਰਖਾਂ ਨੇ ਮਸਤਾਨੀ ਬਿਰਤ ਵਿੱਚ ਇਹ ਖਿਆਲ ਨਹੀਂ ਕੀਤਾ ਕਿ ਹੁਣ ਹੱਦ ਬਣ ਗਈ ਹੈ, ਮੈਨੂੰ ਗ੍ਰਿਫਤਾਰ ਕਰ ਲੈਣਗੇ। ਵਿਚਕਾਰ ਪਾਣੀ ਦਾ ਵਹਿਣ ਹੈ, ਦਰਿਆ ਰਾਵੀ ਹੈ, ਤੇ ਉਹਦੇ ਵਿੱਚ ਪਾਰ ਕਰਨ ਵਾਸਤੇ ਮਹਾਂਪੁਰਖਾਂ ਨੇ ਹਿੰਮਤ ਕੀਤੀ। ਉਹਦੇ ਵਿੱਚ ਵੀ ਕ੍ਰਿਸ਼ਮਾ ਵਰਤਿਆ, ਮੈਂ ਉਹ ਛੱਡਦਾ। ਅਗਲੇ ਕਿਨਾਰੇ ਗਏ, ਦੀਦਾਰ ਕੀਤੇ, ਨਮਸਕਾਰ ਕੀਤੀ। ਪਤਾ ਚੱਲ ਗਿਆ ਵੀ ਕੋਈ ਹਿੰਦੁਸਤਾਨ ਦਾ ਜਸੂਸ ਸਾਡੀ ਧਰਤੀ ਵਿੱਚ ਆ ਗਿਆ, ਗ੍ਰਿਫਤਾਰ ਕਰ ਲਿਆ ਗਿਆ, ਸੰਤਾਂ ਨੂੰ ਪਕੜ ਲਿਆ। ਅੱਖਾਂ ਬੰਨੀਆਂ ਮਹਾਂਪੁਰਖਾਂ ਦੀਆਂ, ਗਰਮ ਕਰਕੇ ਲੁੱਕ ਦੇ ਉੱਤੇ ਉਹਨਾਂ ਨੂੰ ਫੇਰਿਆ ਗਿਆ। ਵਾਹਿਗੁਰੂ 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 ਕਹਿੰਦੇ ਲੁੱਕ ਤੇ ਫਿਰੀ ਗਏ, ਜਿਸਮ ਨੂੰ ਆਪਣਾ ਨਹੀਂ ਸੀ ਮੰਨਿਆ ਹੋਇਆ। ਪੈਰ ਸੜ ਗਏ ਕੋਈ ਬਾਤ ਨਹੀਂ, ਪਰ ਮਨ ਚੜ੍ਹਦੀ ਕਲਾ ਵਿੱਚ। ਉਹਨਾਂ ਕਿਹਾ ਇਸ ਤਰ੍ਹਾਂ ਕਰੋ, ਸਿੱਖਾਂ ਨੂੰ ਕੇਸ ਬੜੇ ਪਿਆਰੇ ਹੁੰਦੇ ਆ, ਜਸੂਸ ਹੈ ਪਰ ਸਿੱਖ ਜਸੂਸ ਹੈ, ਇਹਨੂੰ ਜਾਮਾ ਮਸਜਿਦ ਦੇ ਕੋਲ ਲੈ ਚਲੋ, ਵੱਡੀ ਮਸੀਤ ਵਿੱਚ ਲਿਜਾ ਕੇ ਇਹਦੇ ਕੇਸ ਕੱਟ ਦਿਓ। ਮਹਾਂਪੁਰਖ ਕਹਿੰਦੇ ਤੁਸਾਂ ਮੇਰੇ ਕੇਸ ਨਹੀਂ ਕੱਟ ਸਕਦੇ। ਇਹ ਸ਼ਬਦ ਨੇ ਉਹਨਾਂ ਦੇ, ਤੁਸੀਂ ਅੱਜ ਵੀ ਸੁਣੋ, ਅੱਜ ਆਵਾਜ਼ ਪੂਰੀ ਸਮਝ ਨਹੀਂ ਆਉਂਦੀ ਕਿਉਂਕਿ ਸਿਆਣਾ ਸਰੀਰ ਹੋ ਗਿਆ, ਸਰੀਰ ਸਾਥ ਨਹੀਂ ਦੇ ਰਿਹਾ, ਹੁਣ ਵੀਲ ਚੇਅਰ ਤੇ ਚੁੱਕ ਕੇ ਬਾਹਰ ਲਿਆਉਣੇ ਪੈਂਦੇ ਨੇ ਅੰਦਰ ਲੈ ਕੇ ਜਾਣੇ। ਮਹਾਂਪੁਰਖ ਕਹਿੰਦੇ ਤੁਸਾਂ ਮੇਰੇ ਕੇਸ ਨਹੀਂ ਕਤਲ ਕਰ ਸਕਦੇ, ਮੈਂ ਵਾਅਦਾ ਕੀਤਾ ਸਿੱਖੀ ਕੇਸਾਂ ਨਾਲ ਲਵਾਉਣੀ ਹੈ, ਕੇਸਾਂ ਤੋਂ ਬਿਨਾਂ ਮੈਂ ਜੀ ਨਹੀਂ ਸਕਦਾ। ਉਹਨਾਂ ਨੇ ਸੋਚਿਆ ਵੀ ਸ਼ਾਇਦ ਕਮਜ਼ੋਰੀ ਆ ਗਈ। ਇਸ ਤੋਂ ਅੱਗੇ ਜੋ ਰਵਾਇਤ ਹੈ, ਜੋ ਰਸਾਲਿਆਂ 'ਚ ਛਪੀ, ਮੈਂ ਉਹ ਵੀ ਆਪ ਜੀ ਨੂੰ ਪੜ੍ਹ ਕੇ ਸੁਣਾ ਦਿੰਦਾ, ਜੋ ਸੰਤਾਂ 'ਤੇ ਸੁਣੀ ਉਹ ਵੀ ਸੁਣਾ ਦਿੰਦਾ। ਦੋਨਾਂ 'ਚ ਕੀ ਗੱਲ ਹੈ, ਕਿੱਥੇ ਇੱਕ ਸੱਚ ਲੁਕਿਆ ਹੋਇਆ ਹੈ, ਮੈਂ ਅਗਿਆਤ ਹਾਂ ਇਸ ਗੱਲੋਂ, ਨਿਸ਼ਚਾ ਹੈ। ਰਸਾਲਿਆਂ ਵਿੱਚ ਛਪਿਆ, ਅਜੀਤ ਵਿੱਚ ਛਪਿਆ ਕਿ ਮਹਾਂਪੁਰਖਾਂ ਦੇ ਕੇਸਾਂ ਨੂੰ ਕੈਂਚੀ ਪਾ ਲਈ ਗਈ, ਨਾਈ ਬੁਲਾਇਆ ਕੇਸ ਕੱਟਦੇ। ਤੇ ਕਲਾ ਕੈਸੀ ਵਰਤੀ, ਜਿਵੇਂ ਭਾਈ ਤਾਰੂ ਸਿੰਘ ਦਾ ਇੱਕ ਵੀ ਕੇਸ ਕੈਂਚੀ ਨਹੀਂ ਸੀ ਕੱਟ ਸਕੀ, ਜਿਵੇਂ ਲੋਹੇ ਦੀ ਤਾਰ ਨੂੰ ਕੈਂਚੀ ਨਹੀਂ ਵੱਢ ਸਕਦੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਇਸ ਪਿਆਰੇ ਸਿੱਖ ਦੀ ਲਾਜ ਰੱਖੀ, ਕੁਦਰਤੀ ਕ੍ਰਿਸ਼ਮਾ ਐਸਾ ਵਰਤਿਆ ਵੀ ਕੇਸ ਇੱਕ ਵੀ ਕੈਂਚੀ ਨਾ ਕੱਟ ਸਕੀ, ਇੱਕ ਕੇਸ ਵੀ। ਤੇ ਫਿਰ ਉਹ ਮਹਾਂਪੁਰਖਾਂ ਦੇ ਪੈਰੀਂ ਡਿੱਗ ਪਏ। ਕਾਜੀ ਕਹਿਣ ਲੱਗੇ ਦਰਵੇਸ਼ ਹੈ ਖੁਦਾ ਦਾ, ਬਾਰਡਰ ਤੇ ਛੱਡਿਓ, ਬਿਨਾਂ ਸਜ਼ਾ ਤੇ ਬਾਰਡਰ ਤੇ ਛੱਡ ਕੇ ਗਏ। ਹੁਣ ਆਓ ਕਿ ਮੈਂ ਤਿੰਨ ਵਾਰ ਸੰਤਾਂ ਤੋਂ ਇੱਕੋ ਹੀ ਸਾਖੀ ਵਾਰ ਵਾਰ ਸੁਣੀ, ਜਦੋਂ ਆਪਣੀ ਵਡਿਆਈ ਵਾਲੇ ਪਾਸੇ ਨੂੰ ਗੱਲ ਇੱਥੇ ਪਹੁੰਚਦੀ ਹੈ ਨਾ, ਬਾਕੀ ਸਾਰੀ ਗੱਲ ਸੁਣਾ ਦਿੰਦੇ ਨੇ। ਤੇ ਇੱਕ ਤਾਂ ਉਹਨਾਂ ਦਾ ਤਰੀਕਾ ਸੁਣਾਉਣ ਦਾ, ਅਜੇ ਸਰੀਰ ਦੇ ਵਿੱਚ ਹਾਜ਼ਰ ਨੂੰ ਕਿਤੇ ਜਾ ਕੇ ਵੇਖਿਓ, ਉਹਨਾਂ ਦਾ ਤਰੀਕਾ ਬੜਾ ਅਲੱਗ ਹੈ। ਕੋਈ ਗੁਰੂ ਨਾਨਕ ਸਾਹਿਬ ਦੀ ਸਾਖੀ ਸੁਣਾਉਣ ਲੱਗ ਜਾਣ, ਉਹ ਕਹਿਣਗੇ ਜਦੋਂ ਗੁਰੂ ਨਾਨਕ ਸਾਹਿਬ ਨਾ ਕਰਤਾਰਪੁਰ ਵਿਰਾਜਦੇ ਸੀ, ਬਸ ਇੰਨੀ ਗੱਲ ਕਹੇ ਵਾਹਿਗੁਰੂ 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 ਵਾਹਿ, ਪਤਾ ਨਹੀਂ 10 ਮਿੰਟ ਕਰਦੇ ਰਹਿਣਗੇ, ਪਤਾ ਨਹੀਂ 15 ਮਿੰਟ ਕਰਦੇ ਰਹਿਣਗੇ। ਅੱਛਾ ਪੁੱਤਰ ਕੀ ਗੱਲ ਕਰਦਾ ਸੀ ਮੈਂ, ਅਜੀ ਕਰ, ਹਾਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਸੀ ਨਾ ਜਦੋਂ,
ਮਹਾਰਾਜ ਨੇ ਬੜੀ ਦੁਨੀਆਂ ਨੂੰ ਉਤਾਰਿਆ, ਬੜਿਆਂ ਨੂੰ ਨਾਮ ਜਪਾਇਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੁੜ ਕੇ ਫਿਰ ਪਤਾ ਨਹੀਂ ਕਿੰਨੇ ਚਿਰ ਕਰਦੇ ਰਹਿਣ। ਉਹ ਜਦੋਂ ਦੇਖਦੇ ਨੇ ਕਿ ਮੇਰੇ ਸੁਣਾਉਣ ਦੇ ਨਾਲ ਗੁਰਮੰਤਰ ਦੀ ਤਾਰ ਨਾ ਟੁੱਟ ਜਾਏ, ਉਹ ਤਾਰ ਜੋੜੀ ਰੱਖਦੇ ਨੇ ਤੇ ਸਾਥੀ ਭਾਵੇਂ ਟੁੱਟਦੀ ਜਾਏ ਤੇ ਜੁੜਦੀ ਜਾਏ, ਉਹਦੀ ਕੋਈ ਪਰਵਾਹ ਨਹੀਂ। ਹੈਰਾਨੀ ਦੀ ਬਾਤ ਹੈ, ਇਹੋ ਜਿਹੇ ਮਹਾਂਪੁਰਸ਼ ਤੁਹਾਡੇ ਵਿੱਚ ਅੱਜ ਵੀ ਮੌਜੂਦ ਬੈਠੇ ਹੋਣ ਤੇ ਇੱਕ ਪਾਸਿਓਂ ਘੇਲਾ ਜੋੜਿਆ ਹੋਇਆ ਲੋਹੇ ਦਾ, ਸਵਾਗਤ ਕਿ ਸੰਤ ਹੁੰਦਾ ਕੋਈ ਨਹੀਂ। ਇਹ ਗੱਲ ਇੱਕ ਪੱਖ ਤੋਂ ਮੈਂ ਮੰਨ ਸਕਦਾ ਕਿ ਉੱਲੂ ਕਹਿੰਦਾ ਕਿ ਸੂਰਜ ਹੁੰਦਾ ਹੀ ਨਹੀਂ, ਇਹ ਗੱਲ ਉੱਲੂ ਦੀ ਠੀਕ ਵੀ ਹੋ ਸਕਦੀ ਹੈ ਕਿਉਂਕਿ ਉੱਲੂ ਦੇ ਕੋਲ ਨੇਤਰ ਨਹੀਂ ਜਿਹੜੇ ਸੂਰਜ ਨੂੰ ਵੇਖ ਲੈਣ। ਉਹ ਵੀ ਸੱਚਾ ਵਿਚਾਰਾ, ਉਹਨੂੰ ਰੱਬ ਨੇ ਅੱਖਾਂ ਕਿੱਥੇ ਦਿੱਤੀਆਂ ਜਿਹੜੀਆਂ ਸੂਰਜ ਨੂੰ ਵੇਖ ਲੈਣ। ਮੈਂ ਉੱਲੂ ਦੇ ਉੱਤੇ ਤਜਰਬਾ ਕੀਤਾ, ਉੱਲੂ ਫੜਿਆ, ਉੱਲੂ ਫੜ ਕੇ ਮੈਂ ਬਾਹਰ ਰੱਖ ਕੇ ਦੇਖਿਆ ਸੂਰਜ ਦੇ ਸਾਹਮਣੇ। ਸਾਡੇ ਉਹ ਤੂੜੀ ਵਾਲੇ ਆ ਵੜਿਆ ਸੀ ਇੱਕ ਵਾਰੀ ਕਿਤੇ ਉੱਥੇ ਜਦੋਂ ਮੇਰੀ ਖੇਤੀ ਕੀਤੀ ਹੋਈ ਸੀ, ਤੇ ਮੈਂ ਕਿਹਾ ਵੀ ਠੀਕ ਹੈ, ਉਹ ਜੋ ਐਂ ਡਿੱਗ ਪਵੇ ਦਿਖੀ ਨਾ ਕਿਧਰ ਨੂੰ ਜਾਣਾ ਕੀ। ਤੇ ਰਾਤ ਨੂੰ ਬਹੁਤ ਨਿਗਾਹ ਤੇਜ਼ ਹੋ ਜਾਂਦੀ ਹੈ। ਅੰਧੇਰੇ ਦੇ ਗਿਆਨੀ ਨੇ ਜਿਹੜੇ ਅੱਜ ਸਾਡੇ ਵਿੱਚ ਅੰਧੇਰਾ ਢੋਣ ਵਾਲੇ, ਬਿਰਤੀ ਉਹਨਾਂ ਦੀ ਜਾਂ ਤਾਂ ਉੱਲੂ ਬਿਰਤੀ ਬਣ ਗਈ ਜਾਂ ਮੂਸਕ ਬਿਰਤੀ ਬਣ ਗਈ। ਮੂਸਕ ਬਿਰਤੀ ਅਸੀਂ ਉਹਨੂੰ ਕਹਿੰਦੇ ਹਾਂ, ਵਿਦਵਾਨ ਬੈਠੇ ਬਾਬਾ ਜੀ ਤੁਹਾਡੇ ਕੋਲ, ਜਿਉਂ ਕਾਗਜ਼ ਕੇ ਭਾਰ ਮੂਸਾ ਟੂਕ ਗਵਾਵਤ, ਕਾਜ ਨਹੀਂ ਗਵਾ ਰਹੀ। ਮੂਸਾ ਬਿਰਤੀ ਉਹਨੂੰ ਕਹਿੰਦੀ ਹੈ ਵੀ ਕੱਟੀ ਜਾਣਾ ਕੱਟੀ ਜਾਣਾ, ਕੁਰਚ 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 ਕਰਦੇ ਰਹਿਣਾ। ਕਹਿੰਦੇ ਚੂਹਾ ਕਿਤੇ ਬਹੁਤ ਸਾਰੇ ਕਿਸੇ ਪਾਤਸ਼ਾਹ ਦੇ ਰਿਕਾਰਡ ਰੂਮ ਦੇ ਵਿੱਚ ਜਾ ਵੜਿਆ, ਜਿਉਂ ਕੱਟਦਾ ਗਿਆ ਰਾਤੀ ਰੋਣੇ ਇੰਨਾ ਕੁਛ ਕੱਟ ਦਿੱਤਾ ਤੇ ਛੱਡਿਆ ਹੀ ਕੱਖ ਨਾ। ਇਹ ਕਿਸੇ ਨੇ ਪੁੱਛਿਆ ਵੀ ਤੇਰਾ ਢਿੱਡ ਭਰ ਗਿਆ? ਕਹਿੰਦਾ ਮੈਂ ਤਾਂ ਬਹੁਤ ਹੀ ਭੁੱਖਾਂ। ਬਾਕੀ ਫਿਰ ਇਹ ਕਹਿੰਦਾ ਕਾਗਜ਼ ਜ਼ਰੂਰ ਕੁੱਟੇ ਨੇ ਪਰ ਇਹਨਾਂ ਕੱਟਣ ਦੇ ਨਾਲ ਮੇਰਾ ਢਿੱਡ ਨਹੀਂ ਭਰਿਆ, ਤੇ ਢਿੱਡ ਇਹਨਾਂ ਦਾ ਨਹੀਂ ਭਰਨਾ ਜਿਹੜੇ ਗੁਰਮਤਿ ਸਿਧਾਂਤਾਂ ਨੂੰ ਕੱਟਦੇ ਫਿਰਦੇ ਆ। ਭਾਵਨਾ ਜੋੜਨੀ ਔਖੀ ਹੈ, ਹੈਰਾਨੀ ਦੀ ਬਾਤ ਹੈ। ਜੇ ਤੁਸੀਂ ਮਾਸ ਖਾਂਦੇ ਹੋ ਖਾਈ ਜਾਓ, ਤੁਹਾਨੂੰ ਕੌਣ ਉਠਾਉਂਦਾ? ਪਰ ਜਿਹੜੇ ਨਹੀਂ ਖਾਂਦੇ ਤੁਸੀਂ ਉਹਨਾਂ ਨੂੰ ਵੀ ਖਾਣ ਲਾ ਦਿੱਤਾ ਇਹ ਕਹਿ ਕੇ ਵੀ ਜ਼ਰੂਰ ਖਾਈਦਾ ਹੁੰਦਾ। ਅੱਜ ਦਾ ਵਿਗਿਆਨਕ ਯੁੱਗ ਹੈ, ਜਿੰਨੀ ਕਿ ਆਯੁਰਵੈਦਿਕ ਮੈਂ ਕੋਈ ਬਹੁਤਾ ਵੈਦ ਨਹੀਂ ਹਾਂ, ਵੈਦਾਂ ਦਾ ਵੈਦ ਮੇਰੇ ਮਿੱਤਰ ਜ਼ਰੂਰ ਨੇ, ਡਾਕਟਰ ਨਹੀਂ, ਡਾਕਟਰਾਂ ਦੇ ਉੱਠ ਬਹਿਣ ਉੱਠਣਾ। ਤੁਹਾਡੇ ਕੈਨੇਡਾ ਦੇ ਡਾਕਟਰਾਂ ਨੇ, ਚਾਰ ਡਾਕਟਰਾਂ ਦੀ ਰਿਪੋਰਟ ਹੈ ਮੇਰੇ ਕੋਲ, ਇੱਥੇ ਦੇ ਡਾਕਟਰ ਨੇ, ਅੰਗਰੇਜ਼ ਡਾਕਟਰ ਨੇ, ਕੋਈ ਸਿੱਖ ਨਹੀਂ। ਉਹਨਾਂ ਨੇ ਖਾਣਿਆਂ ਦੇ ਉੱਤੇ ਤਜਰਬਾ ਕਰਦਿਆਂ ਕਰਦਿਆਂ ਉਹਨਾਂ ਨੇ ਅਲਸੀ ਦੇ ਉੱਤੇ ਆਪਣੀ ਖੋਜ ਕਰਕੇ ਅਨਾਊਂਸ ਕਰ ਦਿੱਤਾ ਕਿ ਜਿਹੜਾ ਕੁਛ ਅਲਸੀ ਦੇ ਵਿੱਚ ਹੈ ਮੱਛੀ ਦੇ ਨਾਲੋਂ ਦੁੱਗਣੀ ਮਾਤਰਾ ਵਿੱਚ ਉਹ ਕੁਛ ਹੈ ਜਿਹੜੇ ਕਰਕੇ ਲੋਕ ਮੱਛੀ ਖਾਂਦੇ ਨੇ, ਉਹਦੇ ਨਾਲ ਦੁੱਗਣਾ ਅਲਸੀ ਦੇ ਵਿੱਚ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲਿਆ ਵਿਕਾਰ। ਜਿਹੜਿਆਂ ਖਾਣਿਆਂ ਨੂੰ ਮੇਰਾ ਪਾਤਸ਼ਾਹ ਪ੍ਰਗਟ ਗੁਰਾਂ ਦੀ ਦੇਹ ਗੁਰੂ ਗ੍ਰੰਥ ਸਾਹਿਬ ਆਗਿਆ ਨਹੀਂ ਦਿੰਦਾ, ਅਸੀਂ ਉਹ ਖਾਣਾ ਨਹੀਂ ਖਾ ਸਕਦੇ। ਜਿਹੜੇ ਖਾਣੇ ਤੋਂ ਗੁਰੂ ਗ੍ਰੰਥ ਸਾਹਿਬ ਰੋਕਦਾ ਸਾਨੂੰ ਰੁਕਣਾ ਪਏਗਾ ਉਹਦੇ ਤੋਂ। ਮਹਾਂਪੁਰਖਾਂ ਦੇ ਕੇਸ ਜਦੋਂ ਇੱਥੇ ਸਾਖੀ ਆਉਣੇ, ਮੈਂ ਕਹਿਣਾ ਬਾਬਾ ਜੀ ਉਹ ਫੇਰ ਕੀ ਹੋਇਆ ਸੀ ਜਦੋਂ ਮਸੀਤ ਦੇ ਵਿੱਚ ਲੈ ਗਏ? ਬਸ ਫਿਰ ਕੇਸ ਗੁਰੂ ਦੀ ਕਿਰਪਾ ਹੋ ਗਈ। ਅਸਾਂ ਕਿਹਾ ਸੀ ਤੁਸੀਂ ਕੇਸ ਨਹੀਂ ਕੱਟ ਸਕਦੇ, ਕੇਸ ਨਹੀਂ ਕੱਟ ਸਕੇ ਉਹ। ਮਹਾਰਾਜ ਕੈਂਚੀ ਪਾਈ ਸੀ, ਕੇਸ ਲੋਹੇ ਦੀ ਤਰ੍ਹਾਂ ਤਾਰਾਂ ਹੋ ਗਏ ਸੀ। ਵਾਹਿਗੁਰੂ 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 ਵਾਹਿਗੁਰੂ, ਦੂਜੀ ਗੱਲ ਹੀ ਨਹੀਂ ਕੋਈ ਕਰਨੀ। ਕੇਸਾਂ ਦੇ ਉੱਤੇ ਇੱਕ ਤਰਕ ਕੀਤੀ ਪੜ੍ਹੀ ਲਿਖੀ ਬੀਬੀ ਨੇ, ਟੋਰਾਂਟੋ ਹੋਣ ਦੀ ਗੱਲ ਹੈ, ਉਹਨਾਂ ਦੇ ਘਰੇ ਪ੍ਰਸ਼ਾਦਾ ਸੀ, ਔਰ ਬੱਚੀ ਪੜ੍ਹੀ ਲਿਖੀ ਜਿਹੜੀ ਗੱਡੀ ਲੈ ਕੇ ਆਈ ਉਹਦੇ ਪਿਤਾ ਦੇ ਕਹਿਣ ਤੋਂ ਡਰਾਈਵ ਕਰਕੇ, ਬੜੀ ਪੜ੍ਹੀ ਲਿਖੀ ਕੁੜੀ ਸੀ, ਪਰ ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜੀਆਂ ਦੇ ਪਿੰਡ ਚੋਂ ਤੇ ਸਾਰਾ ਪਰਿਵਾਰ ਖਾਨਦਾਨ ਸੰਤ ਸੇਵੀ ਹੈ। ਬੱਚੀ ਦੇ ਸੰਸਕਾਰ ਬਦਲ ਗਏ ਜਾਂ ਕੀ ਹੈ? ਇਸ ਕਹਿਣ ਲੱਗੀ ਬਾਬਾ ਜੀ ਵੀ ਮੈਨੂੰ ਪੜ੍ਹਦਿਆਂ ਕੁਛ ਵਿਦਿਆਰਥਣਾਂ ਜਿਹੜੀਆਂ ਇਹਨਾਂ ਮੁਲਕਾਂ ਦੇ ਵਿੱਚ ਕੁਛ ਇਹਨਾਂ ਲੋਕਾਂ ਦਾ ਪ੍ਰਭਾਵ ਪੈ ਗਿਆ, ਜਾਂ ਕੁਝ ਜਿਹੜੀਆਂ ਬੱਚੀਆਂ ਅੰਗਰੇਜ਼ਾਂ ਦੀਆਂ ਪੜ੍ਹਦੀਆਂ ਨਾਲ, ਵੀ ਉਹ ਇੱਕ ਸਵਾਲ ਕਰਦੇ ਆ ਵੀ ਤੁਸੀਂ ਕੇਸ ਕਿਉਂ ਰੱਖਦੇ ਹੋ? ਮੈਂ ਕਿਹਾ ਤੂੰ ਬੇਟਾ ਕੀ ਜਵਾਬ ਦਿੱਤਾ? ਕਹਿੰਦੀ ਮੈਂ ਕਿਹਾ ਜੀ ਸਾਡੇ ਗੁਰੂ ਦਾ ਹੁਕਮ ਹੈ। ਮੈਂ ਕਿਹਾ ਗੱਲ ਤਾਂ ਇਹ ਵੀ ਠੀਕ ਹੈ ਪਰ ਉਹਨਾਂ ਵਾਸਤੇ ਠੀਕ ਨਹੀਂ, ਤੈਨੂੰ ਕੁਛ ਹੋਰ ਕਹਿਣਾ ਚਾਹੀਦਾ ਸੀ ਬੇਟਾ। ਕਹਿੰਦੀ ਮੈਂ ਕੀ ਕਹਿੰਦੀ ਹੋਰ? ਮੈਂ ਕਿਹਾ ਫਿਰ ਨੋਟ ਕਰ ਲਿਆ, ਅੱਗੇ ਨੂੰ ਕੰਮ ਦੇਊਗੀ ਤੈਨੂੰ ਗੱਲ। ਮੈਂ ਕਿਹਾ ਜਿਵੇਂ ਕਿਸੇ ਬੰਦੇ ਦੀ ਉਂਗਲ ਵੱਢੀ ਜਾਏ, ਕਿਸੇ ਦਾ ਹੱਥ ਵੱਢਿਆ ਜਾਏ, ਕਿਸੇ ਦਾ ਪੈਰ ਵੱਢਿਆ ਜਾਏ, ਤਾਂ ਉਹਨੂੰ ਪੁੱਛਦੇ ਚੰਗੇ ਲੱਗੀ ਦੇ, ਭਾਈ ਤੇਰੀ ਉਂਗਲ ਕਿਵੇਂ ਵੱਢ ਹੋਈ ਸੀ, ਤੇਰਾ ਹੱਥ ਕਿਵੇਂ ਵੱਢ ਹੋਇਆ ਸੀ। ਵੀ ਆਪਾਂ ਨੂੰ ਪੁੱਛਣਾ ਚਾਹੀਦਾ, ਜਿਹਦੇ ਕੇਸ ਵੱਢੇ ਨੇ ਭਾਈ ਤੁਹਾਡੇ ਕਿਉਂ ਵੱਢ ਹੋ ਗਏ, ਕੀ ਮਜਬੂਰੀ ਪੈ ਗਈ, ਜਿਹਦੇ ਸਾਬਤ ਨੂੰ ਉਹਦੇ ਤੇ ਸਵਾਲ ਹੀ ਨਹੀਂ ਬਣਦਾ ਹੈ। ਕਹਿੰਦੇ ਜੀ ਇੱਕ ਹੋਰ ਗੱਲ ਹੈ, ਪੜ੍ਹੀ ਲਿਖੀ ਸੀ ਕੁੜੀ, ਕਹਿੰਦੀ ਉਹ ਸਵਾਲ ਕਰਦੇ ਵੀ ਤੁਸੀਂ ਕੇਸ ਤਾਂ ਰੱਖਦੇ ਹੋ ਤੇ ਨਹੁੰ ਕੱਟਦੇ ਹੋ। ਮੈਂ ਕਿਹਾ ਬੇਟਾ ਪਹਿਲਾਂ ਮੈਨੂੰ ਇਮਾਨਦਾਰੀ ਨਾਲ ਦੱਸ ਵੀ ਤੇਰੀ ਗੁੱਤ ਤਾਂ ਨਹੀਂ ਵੱਢੀ ਹੋਈ, ਤੇ ਉਹ ਬੈਠਾ, ਮਾਂ ਬੈਠੀ, ਸਾਰਾ ਪਰਿਵਾਰ ਬੈਠਾ। ਕਹਿੰਦੀ ਬਾਬਾ ਜੀ ਵੱਢੀ ਹੋਈ ਹੈ। ਮੈਂ ਕਿਹਾ ਬੇਟਾ ਤੂੰ ਸੱਚ ਬੋਲੀ ਹੈ, ਜੇ ਤੂੰ ਝੂਠ ਬੋਲ ਦਿੰਦੀ ਮੈਂ ਕਿਹੜਾ ਤੇਰਾ ਦੁਪੱਟਾ ਚੱਕ ਕੇ ਗੁੱਤ ਦੇਖਣੀ ਸੀ, ਪ੍ਰਸ਼ਾਦਾ ਛੱਕ ਕੇ ਮੁੜ ਜਾਣਾ ਸੀ, ਝੂਠ ਬੋਲ ਕੇ ਛੁੱਟ ਸਕਦੀ ਸੀ, ਪਰ ਤੂੰ ਸੱਚ ਬੋਲੀ, ਚੰਗਾ ਕੀਤਾ। ਮੈਂ ਕਿਹਾ ਦੇਖ ਮੇਰੀ ਬੇਟੀ ਵਰਗੀ ਆ ਤੂੰ, ਮੈਂ ਆਪਣੀ ਬੇਟੀ ਦੇ ਸਮਾਨ ਸਮਝ ਕੇ ਤੇਰੇ ਨਾਲ ਗੱਲ ਕਰਦਾ। ਅਗਰ ਕੋਈ ਇਹ ਸਵਾਲ ਕਰੇ ਵੀ ਨਹੁੰ ਕਿਉਂ ਕੱਟਦੇ ਹੋ, ਇਹ ਵੀ ਜਿਸਮ ਦਾ ਹਿੱਸਾ, ਤੇ ਕੇਸ ਕੱਟਣ ਦੇ ਨਾਲ ਤੁਸੀਂ ਕਹਿੰਦੇ ਹੋ ਵੀ ਅਪਰਾਧ ਹੈ, ਨਹੁੰ ਕੱਟਣ ਦੇ ਨਾਲ ਕੋਈ ਅਪਰਾਧ ਨਹੀਂ। ਅੱਜ ਵਿਗਿਆਨਕ ਯੁੱਗ ਹੈ ਬੇਟਾ, ਅੱਜ ਬਹੁਤ ਕੁਝ ਸੌਖਾ ਹੋ ਗਿਆ ਹੈ ਸਾਨੂੰ ਵੀ ਪ੍ਰਚਾਰ ਕਰਨਾ, ਸਬੂਤ ਮਿਲ ਜਾਂਦੇ, ਕੇਸਾਂ ਨੂੰ ਜੜ ਤੋਂ ਲੈ ਕੇ ਸਿਰੇ ਤੱਕ ਇਹਨੂੰ ਮਸ਼ੀਨ ਦੇ ਵਿੱਚ ਪਾ ਕੇ ਟੈਸਟ ਕੀਤਾ ਗਿਆ ਹੈ ਕਿ ਜਿਸਮ ਦਾ ਇੱਕ ਹਿੱਸਾ ਹੈ, ਕੇਸ ਸਿਰੇ ਤੱਕ ਜਿੰਦਾ ਰਹਿੰਦੇ ਹੈ, ਕੇਸ ਮਰਦਾ ਨਹੀਂ। ਤੇ ਨਹੁੰ ਜਿਹੜਾ ਹੈ ਇਹ ਦੋ ਹਾਲਤਾਂ ਵਿੱਚ ਹੈ, ਮ੍ਰਿਤਕ ਹਾਲਤ ਦੇ ਵਿੱਚ ਔਰ ਜੀਵਤ ਹਾਲਤ ਦੇ ਵਿੱਚ। ਜਿੱਥੇ ਕੇਸ ਨਹੁੰ ਜਿਹੜਾ ਜੀਵਤ ਹਾਲਤ ਵਿੱਚ ਹੈ, ਉਦੋਂ ਥੋੜਾ ਜਿਹਾ ਅੱਗੇ ਕੱਟਿਆ ਜਾਏ ਤਾਂ ਦਰਦ ਹੋਏਗਾ, ਜਿੱਥੋਂ ਮਰ ਗਿਆ ਉੱਥੇ ਕੱਟ ਦਈਏ ਤਾਂ ਕੋਈ ਦਰਦ ਨਹੀਂ ਹੁੰਦਾ। ਮੈਂ ਕਿਹਾ ਬੇਟਾ ਸਮਾਜ ਦਾ ਇੱਕ ਨਿਯਮ ਹੈ ਕਿ ਮਰੇ ਹੋਏ ਨੂੰ ਜਿਉਂਦਿਆਂ ਵਿੱਚ ਬਾਹਲੀ ਦੇਰ ਰੱਖ ਨਹੀਂ ਸਕਦੇ, ਜੇ ਜਿਉਂਦਿਆਂ ਦੇ ਵਿੱਚ ਮਰੇ ਹੋਏ ਨੂੰ ਉੱਥੇ ਰੱਖ ਲਈਏ ਨਾ ਮਮਤਾ ਦੇ ਮਾਰੇ, ਤਾਂ ਫਿਰ ਜਿਉਂਦਿਆਂ ਦੀ ਵੀ ਖੈਰ ਨਹੀਂ, ਬਿਮਾਰੀਆਂ ਲੱਗ ਜਾਣਗੀਆਂ। ਜਿਹੜਾ ਨੌ ਮ੍ਰਿਤਕ ਹੋ ਗਿਆ ਉਹਦੇ ਵਿੱਚ ਗੰਦੇ ਜਰਾਸੀਮ ਵੀ ਫਸਣਗੇ ਤੇ ਬਿਮਾਰੀ ਦਾ ਕਾਰਨ ਬਣੇਗਾ ਨੌ, ਕਿਉਂਕਿ ਉਹ ਮਰ ਚੁੱਕਾ ਹੈ। ਮਰੇ ਹੋਏ ਦੇ ਵਾਸਤੇ ਅਸਥਾਨ ਜਿਉਂਦਿਆਂ ਵਿੱਚ ਨਹੀਂ ਹੁੰਦਾ, ਕੇਸ ਜਿਉਂਦੇ ਨੇ। ਨੰਬਰ ਦੋ, ਭੋਪਾਲ ਦੇ ਵਿੱਚ ਗੈਸ ਕਾਂਡ ਹੋਇਆ, ਵਿਗਿਆਨੀਆਂ ਦੀਆਂ ਟੀਮਾਂ ਗਈਆਂ, ਰਿਸਰਚ ਕੀਤੀ ਮਰਿਆ ਹੋਇਆਂ ਤੇ ਜਿਉਂਦੇ, ਸੇਕ ਇੱਕੋ ਜਿਹਾ ਲੱਗਿਆ ਸਾਰਿਆਂ ਨੂੰ, ਅੱਗ ਦਾ ਸੇਕ ਇੱਕੋ ਜਿਹਾ ਲੱਗਿਆ, ਲੇਕਿਨ ਜਿਹੜੇ ਜਿਉਂਦੇ ਰਹੇ ਵੀ ਉਹਨਾਂ ਦੀ ਬਾਬਤ ਉਹ ਸੋਚਦੇ ਨੇ ਕਿ ਇਹ ਕੀ ਕਾਰਨ ਹੈ, ਇਹ ਜੀਵਤ ਕਿਵੇਂ ਰਹੇ ਤੇ ਇਹ ਕਿਵੇਂ ਮਰ ਗਏ। ਵਿਗਿਆਨੀਆਂ ਨੇ ਰਿਪੋਰਟ ਦਿੱਤੀ ਕਿ ਜਿਨ੍ਹਾਂ ਦੇ ਕੇਸ ਸਾਬਤ ਸਨ, ਉਹ ਕੇਸ ਸਾਬਤ ਦੇ ਕਾਰਨ ਕੇਸ ਬਾਡੀ ਦੀ ਬਹੁਤ ਰੱਖਿਆ ਕਰਦੇ ਹੈ, ਉਹਨਾਂ ਦਾ ਉਹਨਾਂ ਨੂੰ ਸੇਕ ਬਰਦਾਸ਼ਤ ਹੋ ਗਿਆ, ਨਹੀਂ ਮਰੇ ਜਿਨ੍ਹਾਂ ਦੇ ਕੇਸ ਕੱਟੇ ਹੋਏ ਸੀ, ਉਹਨਾਂ ਦੀ ਜਿਸਮ ਜਾਂਦਾ ਰਿਹਾ, ਮ੍ਰਿਤੂ ਨੂੰ ਪ੍ਰਾਪਤ ਹੋ ਗਏ। ਵਿਗਿਆਨੀਆਂ ਦੀ ਰਿਪੋਰਟ ਹੈ। ਜੇ ਗੁਰੂ ਨੇ ਸਾਨੂੰ ਕੇਸ ਦਿੱਤੇ ਹੈ ਨਾ, ਇਹਦੇ ਪਿੱਛੇ ਵਿਗਿਆਨਕ ਵੀ ਉਸ ਲਿਹਾਜ਼ ਨਾਲ ਵੀ ਅਸੀਂ ਸਮਝ ਸਕਦੇ ਹਾਂ, ਤੇ ਧਾਰਮਿਕ ਤੌਰ ਤੇ ਗੁਰੂ ਨੇ ਕਹਿ ਦਿੱਤਾ ਬਿਨਾਂ ਸ਼ਸਤਰ ਕੇਸ ਨੂੰ ਦੇਹੂ ਨਾ ਦਿਦਾਰੇ, ਐ ਮੇਰੇ ਪਿਆਰਿਆ ਜੇ ਤੇਰੇ ਕੇਸ, ਮੈਂ ਉੱਥੇ ਅਮੈਰੀਕਾ ਦੇ ਵਿੱਚ ਸਿਆਟਲ ਗੁਰਦੁਆਰੇ ਕਥਾ ਕਰ ਰਿਹਾ ਸੀ, ਉੱਥੇ ਇੱਕ ਨੌਜਵਾਨ, ਉਹਦਾ ਨਾਂ ਸੁਖਵੀਰ ਸਿੰਘ, ਦਾੜੀ ਕੇਸ ਉਹਦੇ ਕੱਟੇ ਹੋਏ ਸੀ, ਬਹੁਤ ਪਿਆਰ ਦੇ ਨਾਲ ਕਥਾ ਸੁਣਿਆ ਕਰੇ, ਤੇ ਮੈਨੂੰ ਕਹਿੰਦਾ ਜੀ ਘਰ ਲੈ ਕੇ ਜਾਣਾ, ਜਲ ਪਾਣੀ ਛਕਾਉਣਾ, ਛਕਾਇਆ, ਤੇ ਕੋਈ ਪ੍ਰਬੰਧਕ ਵੀਰ ਕਹਿੰਦੇ ਜੀ ਇਹਨੂੰ ਕਹੋ ਵੀ ਕੇਸ ਰੱਖ ਲਵੇ। ਮੈਂ ਕਿਹਾ ਨਹੀਂ, ਇਹ ਤਰੀਕਾ ਗਲਤ ਹੋਏਗਾ। ਕਥਾ ਜਦੋਂ ਕੋਈ ਪ੍ਰਸੰਗ ਆ ਗਿਆ ਉਹਦੇ ਵਿੱਚ ਇਹਦੇ ਗੱਲ ਸਮਝ ਆ ਗਈ, ਇਹਨੂੰ ਇਕੱਲੇ ਨੂੰ ਟਾਰਗੇਟ ਬਣਾ ਕੇ ਕੁਛ ਨਹੀਂ ਕਰਨਾ, ਪ੍ਰੇਮ ਕਰ ਰਿਹਾ, ਇਹਨੂੰ ਹਾਲੇ ਪ੍ਰੇਮ ਦਾ ਹੱਥ ਵਧਾਉਣ ਦਿਓ, ਜੇ ਹੁਣੇ ਤੋੜ ਦਿੱਤਾ ਤਾਂ ਸ਼ਾਇਦ ਇਹ ਮੁੜ ਕੇ ਨੇੜੇ ਵੀ ਨਾ ਲੱਗੇ। ਮੈਂ ਕਿਹਾ ਦੇਖੋ ਆਪਣਾ ਆਪਣਾ ਤਰੀਕਾ ਹੈ, ਮੇਰੇ ਕੋਲ ਉਸ ਤਰ੍ਹਾਂ ਦਾ ਤਰੀਕਾ ਨਹੀਂ ਹੈ। ਆਪਣੇ ਨਾ ਸਾਡੇ ਸਿੱਖਾਂ ਦੇ ਬੱਚੇ ਨੇ ਜੇ ਇੰਨੀ ਕੁ ਗਲਤੀ ਕਰ ਬੈਠੇ ਨਾ ਤਾਂ ਇੰਨੀ ਕੁ ਗਲਤੀ ਪਿੱਛੇ ਹੁਣ ਇਹਨਾਂ ਨੂੰ ਇੰਨਾ ਦੂਰ ਕਰ ਦਈਏ ਵੀ ਹੋਰ ਅੱਗੇ ਚਲੇ ਜਾਣਾ ਸਾਡੇ ਕੋਲ, ਇਹੋ ਜਿਹੇ ਸ਼ਬਦ ਕਹਿ ਦਈਏ ਉਹਨਾਂ ਨੂੰ ਜਿਹੜੇ ਮੁੜ ਕੇ ਨੇੜੇ ਨਾ ਲੱਗਣ। ਨਹੀਂ, ਇਹ ਤਰੀਕਾ ਵੀ ਗਲਤ ਹੈ ਸਾਡਾ, ਸਮਝਾਇਆ ਜਾ ਸਕਦਾ ਹੈ ਨੌਜਵਾਨ ਪੀੜ੍ਹੀ। ਇਹਨਾਂ ਦੇ ਅੰਦਰ ਸਿੱਖੀ ਅੱਜ ਵੀ ਠਾਠਾ ਮਾਰ ਰਹੀ ਹੈ, ਸਮਾਂ ਆਏ ਤੇ ਪ੍ਰਗਟ ਹੋ ਜਾਏਗੀ। ਆ ਸਰਸੇ ਵਾਲੇ ਦਾ ਕਾਂਡ ਹੋਇਆ, ਜਿੰਨਾ ਉਤਸ਼ਾਹ, ਜਿਨ੍ਹਾਂ ਦੀ ਦਾੜੀ ਕੇਸ ਨਹੀਂ ਸੀ, ਇੱਕ ਦੂਜੇ ਦੇ ਮੂਹਰੇ ਹੋ ਕੇ ਤੇ ਇੱਕ ਨੇ ਮੀਣਾ ਮਾਰਿਆ, ਸਾਡੇ ਖਾਲਸੇ ਵੀ ਘੱਟ ਨਹੀਂ ਹੈਗੇ, ਮੀਣਾ ਮਾਰਿਆ ਕਹਿੰਦੇ ਓਏ ਬੜਾ ਕੁਰਬਾਨੀ ਵਾਲਾ ਬਣਿਆ ਫਿਰਦੇ, ਤੈਨੂੰ ਆਪਣੀ ਸ਼ਕਲ ਦੇਖਦੀ ਹੈ, ਨਾਰੇ ਲਾਉਣ ਵਾਸਤੇ ਮੂਹਰੇ ਹੋਇਆ, ਦਾੜੀ ਨਹੀਂ ਕੇਸ ਨਹੀਂ। ਕਹਿੰਦਾ ਗੱਲ ਸੁਣ ਲੈ, ਕਹਿੰਦਾ ਜੇ ਗਾਂ ਦੀ ਪੂੰਛ ਵੱਢਦੀ ਹੈ ਬੱਕਰੀ ਨਹੀਂ ਬਣ ਜਾਂਦੀ, ਉਹ ਇਹ ਠੀਕ ਹੈ ਵੀ ਮੇਰੀ ਗਲਤੀ ਹੈ, ਪਰ ਸਿੱਖਾਂ ਦਾ ਪੁੱਤਾਂ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਨਹੀਂ ਮੰਨਦਾ ਕਿਸੇ ਨੂੰ, ਇਹ ਗਲਤੀ ਹੈ ਮੇਰੀ, ਮੈਂ ਠੀਕ ਕਰ ਲੂੰਗਾ ਸਮਾਜ ਤੋਂ, ਪਰ ਮੈਂ ਗੁਰੂ ਨੂੰ ਮੰਨਣ ਵਾਲਾ। ਇਸ ਕਰਕੇ ਜਿਹੜੇ ਕੇਸ ਅਨੁਸਾਰ ਸੁਣੀ ਮਹਾਰਾਜ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ, ਗੁਰਬਾਣੀ ਦੀਆਂ ਉਦਾਹਰਣਾਂ ਦੇ ਕੇ ਗਿਆਨੀ ਸਰੂਪ ਸਿੰਘ ਜੀ ਨੇ ਬੜੀ ਸੁੰਦਰ ਗੱਲ ਕੀਤੀ ਹੈ। ਲੰਬੜੇ ਵਾਲਾਂ ਵਾਲਾ ਸਰਗੁਣ ਸਰੂਪ ਗੁਰਬਾਣੀ ਦੇ ਵਿੱਚ ਅੰਕਿਤ ਹੈ, ਤੇਰੀ ਬੰਕੇ ਲੋਇਣ ਦੰਤਰੀ ਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਔਰ ਕੇਸ ਵਧਾਉਣ ਵਾਸਤੇ ਜਿਸਮ ਦੀ ਇੱਕ ਤਾਕਤ, ਸਪੈਸ਼ਲ ਕੇਸ ਵਧਾਉਣ ਵਾਸਤੇ ਹੀ ਰੱਬ ਨੇ ਸਾਡੇ ਜਿਸਮ ਵਿੱਚ ਪੈਦਾ ਕੀਤੀ ਹੋਈ ਹੈ। ਕੇਸ ਕੱਟ ਦਿੰਦੇ ਹਾਂ ਫਿਰ ਵਧਣੇ ਸ਼ੁਰੂ ਹੋ ਜਾਂਦੇ, ਫਿਰ ਕੱਟ ਦਿੰਦੇ ਹਾਂ ਫਿਰ ਵਧਣੇ ਸ਼ੁਰੂ ਹੋ ਜਾਂਦੇ। ਜੇ ਇਹਨਾਂ ਨੂੰ ਨਾ ਕੱਟੀਏ ਤਾਂ ਇੱਕ ਹੱਦ ਤੇ ਜਾ ਕੇ ਖੜ ਜਾਂਦੇ ਆ, ਵਧਦੇ ਨਹੀਂ, ਮਿਣ ਕੇ ਦੇਖ ਲਓ ਨਹੀਂ ਵਧਣਗੇ, ਕੱਟ ਦਿਓ ਫਿਰ ਵਧਣੇ ਸ਼ੁਰੂ ਹੋ ਜਾਂਦੇ। ਪ੍ਰਕਿਰਤੀ ਇਤਰਾਜ਼ ਕਰਦੀ ਹੈ, ਉਹ ਕੱਟਣ ਵਾਲਿਆ ਮੈਂ ਵਧਾਉਣਾ ਚਾਹੁੰਦਾ ਤੂੰ ਕੱਟ ਰਿਹਾ। ਕੇਸ ਦੇ ਮੰਜ਼ਿਲ ਜਿੱਥੇ ਆਏ ਨੂੰ ਉੱਥੇ ਜਾਣ ਦੇ ਮੰਜ਼ਿਲ ਵਿੱਚ ਰੋਕਣਾ, ਬਿਰਧ ਅਵਸਥਾ ਤੱਕ ਕੱਟੀ ਜਾਓ ਆਈ ਜਾਣਗੇ, ਨੁਕਸਾਨ ਕੀ ਹੋਏਗਾ, ਮੈਡੀਕਲ ਸਾਇੰਸ ਦੇ ਅਨੁਸਾਰ ਨੁਕਸਾਨ ਵੱਡਾ ਹੋਏਗਾ ਸਾਡਾ, ਜਿਸਮ ਦਾ ਨੁਕਸਾਨ। ਉਹ ਕੈਸਾ, ਜਿਹੜੀ ਤਾਕਤ ਕੇਸਾਂ ਨੂੰ ਵਧਾਉਣ ਵਾਸਤੇ ਹੀ ਸਾਰੀ ਉਮਰ ਖਰਚ ਕਰਦੇ ਰਹੇ ਤੇ ਕੇਸਾਂ ਨੂੰ ਵਧਾਉਣ ਤੋਂ ਬਾਅਦ ਉਹ ਰਿਜ਼ਰਵ ਹੋ ਕੇ, ਪਰਮਾਤਮਾ ਨੇ ਇਸ ਜਿਸਮ ਦੇ ਅੰਦਰ ਬਹੁਤ ਕੁਝ ਰੱਖਿਆ ਹੋਇਆ, ਗੁਰੂ ਪਿਆਰਿਓ ਇਸ ਤਨ ਦੇ ਅੰਦਰ ਬਹੁਤ ਕੁਝ ਰੱਖਿਆ। ਸਾਡੇ ਦਿਲ ਤੇ ਦਿਮਾਗ ਦੀਆਂ ਬਰੀਕ ਨਾੜੀਆਂ ਦਾ ਸੰਬੰਧ ਉਸ ਸਟਾਕ ਹੋਈ, ਉਸ ਤਾਕਤ, ਉਸ ਐਨਰਜੀ ਦੇ ਨਾਲ ਜੋੜ ਦਿੱਤਾ ਕਿ 50 ਸਾਲ ਤੋਂ ਬਾਅਦ ਦਿਲ ਵੀ ਪੁਰਾਣਾ ਹੋ ਜਾਂਦਾ, ਦਿਮਾਗ ਵੀ ਪੁਰਾਣਾ ਹੋ ਜਾਂਦਾ। ਉਦੋਂ ਬਾਅਦ ਦਿਲ ਤੇ ਦਿਮਾਗ ਦੀ ਖੁਰਾਕ ਹੈ ਜਿਹੜੀ ਤੂੰ ਕੇਸ ਕੱਟਣ ਦੇ ਵਿੱਚ ਨਾ ਉਤਰੇ ਐਨਰਜੀ ਵੇਸਟ ਕਰੀ ਜਾਂਦਾ। ਜਿਹੜਾ ਕੇਸ ਕੱਟਦਾ ਰਹੇਗਾ ਦਿਲ ਤੇ ਦਿਮਾਗ, ਉਸਦਾ ਦੂਸਰੇ ਨਾਲੋਂ ਜ਼ਿਆਦਾ ਕਮਜ਼ੋਰ ਹੋਏਗਾ। ਨਿਰਾ ਕੱਲੀਆਂ ਇਹੀ ਕਹਾਣੀਆਂ ਸੁਣਾ ਕੇ ਨਾ ਨੌਜਵਾਨਾਂ ਨੂੰ ਤੁਸੀਂ ਸਿੱਖ ਨਹੀਂ ਰਹੇ, ਤੁਸੀਂ ਗੁਰਦੁਆਰੇ ਨਹੀਂ ਵੜ ਸਕਦੇ, ਤੁਸੀਂ ਮੱਥੇ ਨਹੀਂ ਲੱਗ ਸਕਦੇ, ਇਹ ਕਹਾਣੀਆਂ ਪਾਉਣੀਆਂ ਬੰਦ ਕਰੋ। ਅੱਜ ਦੇ ਨੌਜਵਾਨ ਪੜ੍ਹੇ ਲਿਖੇ ਨੂੰ ਦੱਸੋ ਵੀ ਵਿਗਿਆਨ ਕੀ ਕਹਿੰਦਾ ਤੁਹਾਨੂੰ, ਕੇਸ ਇਸ ਲਈ ਨਹੀਂ, ਸਿੱਖ ਲਈ ਤਾਂ ਕੇਸ ਹੈ ਹੀ ਹੈ, ਪਰ ਇੱਕ ਸੰਪੂਰਨ ਮਨੁੱਖ ਹੋਣ ਵਾਸਤੇ ਕੇਸ ਰੱਖਣੇ ਮੁਸਲਮਾਨ ਲਈ ਵੀ ਉਨੇ ਜ਼ਰੂਰੀ ਨੇ ਔਰ ਹਿੰਦੂ ਲਈ ਵੀ ਉਨੇ ਜ਼ਰੂਰੀ। ਮੈਂ ਇੱਕ ਗੱਲ ਕਹਿ ਕੇ 5 ਕੁ ਮਿੰਟ ਰਹਿ ਕੇ ਮੈਂ ਸਮਾਪਤੀ ਕਰਦਾ। ਮੈਨੂੰ ਇੱਕ ਬਾਣੀਆ ਟੱਕਰ ਗਿਆ ਸਰਹੰਦ, ਕਈ ਵਾਰ ਮੈਨੂੰ ਇਹੋ ਜਿਹੇ ਮਿਹਰਬਾਨ ਲੋਕ ਦਰਸ਼ਨ ਦਿੰਦੇ ਰਹਿੰਦੇ ਆ, ਮੈਂ ਕਰਦਾ ਵੀ ਰਹਿੰਦਾ ਉਹਨਾਂ ਦੇ, ਸੱਚੀ ਗੱਲ ਹੈ। ਘਰ ਵਾਲੇ ਕਹਿਣ ਲੱਗੇ ਉਸ ਤਰ੍ਹਾਂ ਤਾਂ ਜਦੀ ਖੇਤੀ ਛੱਡੀ ਆ ਤੁਸੀਂ ਕੋਈ ਘਰ ਦਾ ਕੰਮ ਨਹੀਂ ਕਰਦੇ, ਮਿਸਤਰੀ ਲੱਗਿਆ ਹੋਇਆ ਸੀਮੈਂਟ ਮੁੱਕ ਗਿਆ, ਜੇ 4 ਥੈਲੇ ਸੀਮੈਂਟ ਦੇ ਲਿਆ ਦਿਓ ਅੱਜ। ਮੈਂ ਕਿਹਾ ਸਿੰਘਣੀ ਨੇ ਪਹਿਲੀ ਵਾਰ ਕੰਮ ਕਿਹਾ ਵੀ ਜੇ ਹੁਣ ਇੰਨਾ ਬਣਾ ਕਰਾਂ ਰੋਟੀ ਦਾ ਇਹਨੇ ਪਕੌੜੀਆਂ। ਮੈਂ ਕਿਹਾ ਜੀ ਮੈਂ ਲੈ ਦਿੰਦਾ। ਮੈਂ ਜੀਪ ਸਟਾਰਟ ਕੀਤੀ, ਨੱਠ ਕੇ ਦੁਕਾਨ ਤੇ ਗਿਆ, ਮੈਂ ਕਿਹਾ ਜੀ 5 ਥੈਲੇ ਫਟਾਫਟ ਸੀਮੈਂਟ ਦੇ ਪਾ ਦਿਓ, ਮਿਸਤਰੀ ਦਾ ਕਿਤੇ ਕੰਮ ਨਾ ਖੜ ਜਾਏ। ਕਹਿੰਦਾ ਜੀ ਠੀਕ ਹੈ। ਮੈਨੂੰ ਉੱਥੇ ਸੁਭਾਅ ਹੈ ਇਸ ਕਿਰਪਾਨ ਦੇ ਨਾਲ ਇੱਕ ਮੈਂ 2.5 ਫੁੱਟ ਦੀ ਵੀ ਰੱਖਦਾ ਗੋਡਿਆਂ ਦੇ ਉੱਤੇ, ਇੱਥੇ ਮੈਨੂੰ ਬੜਾ ਉਪਰਾ ਜਿਹਾ ਲੱਗਦਾ ਆਪਣੇ ਆਪ, ਉਹ ਮੈਂ ਹਰ ਵੇਲੇ ਰੱਖਦਾ ਹੱਥ ਵਿੱਚ, ਸ਼ਸਤਰਾਂ ਨਾਲ ਕੁਦਰਤੀ ਪਿਆਰ ਹੈ, ਉਹ ਮੇਰੇ ਮੋਢਿਆਂ ਇਸ ਤਰ੍ਹਾਂ ਰੱਖੀ ਹੋਈ ਹੈ। ਉਹ ਬਾਣੀ ਨੂੰ ਪਤਾ ਨਹੀਂ ਕਿੱਥੋਂ ਉਹਨੂੰ ਫੁਰਨਾ ਫੁਰਿਆ, ਉਸ ਵੇਲੇ ਸਿੱਖ ਅਤੇ ਹਿੰਦੂ ਦਾ ਪਾੜਾ ਵੀ ਥੋੜ੍ਹਾ ਜਿਹਾ ਜ਼ਿਆਦਾ ਸੀ। ਮੈਨੂੰ ਕਹਿੰਦਾ ਹੱਸ ਕੇ, ਜੇ ਉਹਨੇ ਕਿਹਾ ਵੀ ਕਿਸੇ ਗੁਰਦੁਆਰੇ ਦਾ ਗ੍ਰੰਥੀ ਹੈ, ਕਮੇਟੀ ਵਾਲੇ ਨੇ ਅਨਾਊਂਸਮੈਂਟ ਲੈਣ ਵਾਸਤੇ ਭੇਜਤਾ, ਅਤੇ ਮੈਨੂੰ ਕਹਿੰਦਾ ਗਿਆਨੀ ਜੀ ਇੱਕ ਗੱਲ ਕਹਾਂ ਜੀ, ਗੁੱਸਾ ਨਾ ਕਰੋ। ਮੈਂ ਕਿਹਾ ਬਜ਼ੁਰਗਾ ਮੇਰੇ ਨਾਲ ਦੁੱਗਣੀ ਉਮਰ ਹੈ ਤੇਰੀ, ਤੇ ਪਹਿਲਾਂ ਤਾਂ ਮੈਨੂੰ ਤੇਰੇ ਤੇ ਵਿਸ਼ਵਾਸ ਹੈ, ਤੂੰ ਇਹੋ ਜਿਹੀ ਗੱਲ ਹੀ ਨਹੀਂ ਕਰੇਗਾ ਜਿਹੜੇ ਤੇ ਮੈਨੂੰ ਗੁੱਸਾ ਆਵੇ, ਤੂੰ ਨਹੀਂ ਆਪਣੀ ਸਿਆਣਪ ਦਾ ਖਿਆਲ ਕਰੇਗਾ ਕਦੇ। ਚਲੋ ਜੇ ਤੇਰੇ ਕੋਲ ਕੁਤਾਹੀ ਹੋ ਵੀ ਗਈ ਨਾ, ਤੂੰ ਬਜ਼ੁਰਗੀ ਦਾ ਖਿਆਲ ਨਾ ਰੱਖਿਆ, ਮੈਨੂੰ ਗੁੱਸੇ ਵਾਲੀ ਗੱਲ ਕਹਿ ਦਿੱਤੀ, ਮੈਂ ਨਹੀਂ ਗਾ। ਕਹਿੰਦਾ ਬਚਨ ਦੇ ਵੀ ਗੁੱਸਾ ਨਹੀਂ ਕਰੇ। ਮੈਂ ਜਾ ਬਚਨ ਦਿੱਤਾ, ਮੈਂ ਗੁੱਸਾ ਨਹੀਂ ਕਰੂੰਗਾ। ਕਹਿੰਦਾ ਫਿਰ ਇਉਂ ਦੱਸ, ਐ ਕਿਰਪਾਨ ਨੂੰ ਹੱਥ ਲਾ ਕੇ ਕਹਿੰਦਾ ਆਹ ਤਾਂ ਹੋ ਗਿਆ ਤੁਹਾਡਾ ਧਰਮ ਚਿੰਨ। ਮੈਂ ਕਿਹਾ ਹਾਂ ਜੀ। ਕਹਿੰਦਾ ਆਹ ਬੋਝ ਕਾਹਦੇ ਵਾਸਤੇ ਚੱਕੀ ਫਿਰਦਾ ਤਿੰਨ ਫੁੱਟੀ ਕਿਰਪਾਨ ਦਾ? ਤੇਰਾ ਭਲਾ ਹੋ ਜਾਏ, ਉਹ ਗੱਲ ਤਾਂ ਗੁੱਸੇ ਵਾਲੀ ਹੈ। ਜੇ ਤੂੰ ਬਚਨ ਨਾ ਲਿਆ ਹੁੰਦਾ ਮੈਂ ਤਾਂ ਬਾਣੀਆਂ ਢਾ ਲੈਣਾ ਸੀ ਉੱਥੇ। ਕਿਉਂ ਫੇਰ ਵੀ ਦੇਖੋ ਜੱਟਾਂ ਦੇ ਘਰ ਜਨਮ ਦਿੱਤਾ ਮਹਾਰਾਜ ਨੇ, ਕੋਈ ਥੋੜਾ ਜਿਹਾ ਜੱਟ ਕਬਲ ਚ ਤਾਂ ਰਹਿੰਦਾ ਹੀ ਹੁੰਦਾ। ਆ ਮੇਰੇ ਵੱਡੇ ਭਰਾ ਬੈਠੇ ਆ ਬਖਸ਼ੀਰ ਸਿੰਘ ਡਾਕਟਰ। ਵੈਸੇ ਮੇਰੇ ਤਿੰਨੇ ਭਰਾ ਥੋੜੇ ਜਿਹੇ ਲੱਠ ਮਾਰ ਸੀ, ਮੈਂ ਕਦੇ ਕੁੱਤੇ ਦੇ ਡੰਡਾ ਨਹੀਂ ਮਾਰਿਆ, ਪਰ ਕਦੇ ਕਦੇ ਫਿਰ ਜਦੋਂ ਐਸੀ ਗੱਲ ਆਉਂਦੀ ਨੱਕੋਂ ਉੱਪਰ ਜਾ ਵੀ ਫਿਰ ਸੋਚਣਾ ਵੀ ਪੈਂਦਾ, ਐਡਾ ਵੀ ਨਹੀਂ ਫਿਰ ਬੰਦੇ ਨੂੰ ਕਰ। ਮੈਂ ਕਿਹਾ ਹਰੀ ਸਿੰਘ ਦੇਖ ਬਚਨ ਟੁੱਟ ਜੂਗਾ, ਛਤਰੀਆਂ ਦੀ ਕੌਮ ਹੈ ਗੁਰੂ ਗੋਬਿੰਦ ਸਿੰਘ। ਬਾਹਮਣ ਕੋ ਮੈਂ ਬਾਹਮਣ ਦਾ ਪੁੱਤ ਨਹੀਂ, ਛਤਰੀ ਕੋ ਪੁੱਤ ਹੋ, ਬਾਹਮਣ ਕਾ ਨਾਂ ਹੈ, ਛਤਰੀ ਦੇ ਪ੍ਰਾਣ ਹੁੰਦੇ ਨੇ ਪ੍ਰਤੀਗਿਆ। ਮੈਂ ਕਿਹਾ ਨਹੀਂ ਗੁੱਸਾ ਨਹੀਂ ਕਰ। ਮੈਂ ਕਿਹਾ ਜੀ ਗੱਲ ਪੂਰੀ ਹੋ ਗਈ ਤੁਹਾਡੀ? ਕਹਿੰਦੇ ਹਾਂ ਹੋ ਗਈ ਪੂਰੀ। ਮੈਂ ਕਿਹਾ ਮੈਂ ਇੱਕ ਬੜੀ ਨਿਮਰਤਾ ਨਾਲ ਤੁਹਾਨੂੰ ਬੇਨਤੀ ਕਰਦਾ ਵੀ ਭਾਰ ਮੇਰਾ ਚੱਕਿਆ ਤੇ ਮਹਿਸੂਸ ਤੁਹਾਨੂੰ ਹੋਣ ਲੱਗ ਗਿਆ ਵੀ ਇਹ ਕੀ ਗੱਲ ਹੈ, ਦੱਸੋਗੇ ਜਰਾ ਕੁ ਵੀ ਇਹ ਵਜਨ ਦੇ ਨਾਲ ਤੁਹਾਡੀ ਧੌਣ ਕਿਉਂ ਟੁੱਟ ਗਈ? ਚੱਕਿਆ ਤਾਂ ਮੇਰਾ ਹੈ। ਮੈਂ ਕਿਹਾ ਸਮਿੰਟ ਤਾਂ ਨਹੀਂ ਪਾਉਣ ਲੱਗੇ? ਕਹਿੰਦੇ ਨਹੀਂ। ਮੈਂ ਕਿਹਾ ਪਾਉਣਾ ਨਹੀਂ। ਕਹਿੰਦੇ ਕਿਉਂ? ਮੈਂ ਕਿਹਾ ਥੋੜਾ ਜਿਹਾ ਇਹ ਜੇ ਤਾਂ ਮੈਂ ਕਿਹਾ ਵੀ ਮੈਂ ਗੱਲੀ ਲੱਗ ਗਿਆ ਸੀ, ਫਿਰ ਘਰ ਵਾਲੀ ਕਹੂਗੀ ਪਹਿਲੇ ਦਿਨ ਕੰਮ ਕਰਨ। ਮੈਂ ਕਿਹਾ ਬਈ ਇਹ ਕਿਤਾ ਕਹਿ ਦੂੰਗਾ ਸਮਿੰਟ ਪਾਇਆ ਹੀ ਨਹੀਂ ਸੀ ਹਾਲੇ ਗੱਡੀ ਦੇ ਵਿੱਚ, ਵੀ ਮੈਂ ਇਹੋ ਜਿਹੇ ਬੰਦਿਆਂ ਨੂੰ ਲੱਭਦਾ ਫਿਰਦਾ, ਅੱਜ ਰੱਬ ਨੇ ਮੈਨੂੰ ਆਪ ਹੀ ਦੇ ਦਿੱਤਾ, ਮੈਂ ਨਹੀਂ ਆਉਣਾ ਹਾਲੇ। ਲੋਕ ਇਕੱਠੇ ਹੋ ਗਏ ਜੀ ਉੱਥੇ। ਮੈਂ ਕਿਹਾ ਜੀ ਇੱਕ ਗੱਲ ਹੁਣ ਤੁਹਾਨੂੰ ਪੁੱਛਣੀ ਚਾਹੁੰਦਾ। ਕਹਿੰਦਾ ਨਹੀਂ ਜੀ ਤੁਸੀਂ ਗੁੱਸਾ ਕਰ ਦਿਓ। ਮੈਂ ਕਿਹਾ ਕਿਉਂ ਮੈਨੂੰ ਦੋਸ਼ਾਂ ਲਾਉਣਾ? ਮੈਂ ਗੁੱਸਾ ਥੋੜ੍ਹੀ ਕੀਤਾ, ਮੈਂ ਨਹੀਂ ਕੀਤਾ ਗੁੱਸਾ। ਮੈਂ ਤਾਂ ਇਹੀ ਪੁੱਛਿਆ ਵੀ ਭਾਰ ਤੈਨੂੰ ਕੀ ਮਹਿਸੂਸ ਹੋਇਆ? ਮੈਂ ਕਿਹਾ ਇੱਕ ਗੱਲ ਪੁੱਛਣੀ ਚਾਹੁੰਦਾ ਬਜ਼ੁਰਗਾ, ਤੇਰਾ ਧਰਮ ਕਿਹੜਾ ਹੈ? ਕਹਿੰਦੇ ਜੀ ਹਿੰਦੂ ਧਰਮ ਹੈ। ਮੈਂ ਕਿਹਾ ਵੈਸੇ ਤਾਂ ਚਲੋ ਤੇਰੇ ਵੱਸ ਦੀ ਉਹ ਗੱਲ ਨਹੀਂ ਰਹੀ, ਤੇਰੇ ਅੰਦਰ ਹਿੰਦੂਪਣ ਚੜ ਗਿਆ, ਪਰ ਮੈਨੂੰ ਐਂ ਦੱਸੀ ਵੀ ਆਹ ਸਾਹਮਣੇ ਜਿਹੜੀਆਂ ਫੋਟੋਆਂ ਲਟਕਦੀਆਂ ਨੇ ਇਹ ਤੁਹਾਡੇ ਦੇਵੀ ਤੇ ਦੇਵਤਿਆਂ ਦੇ? ਵੈਸੇ ਮੇਰੇ ਵੀ ਦੁਸ਼ਮਣ ਨਹੀਂ ਹੈਗੇ ਵੀ ਤੂੰ ਜਾਣਦਾ ਇਹਨਾਂ ਨੂੰ? ਕਹਿੰਦਾ ਹਾਂ ਮੈਂ ਜਾਣਦਾ। ਮੈਂ ਕਿਹਾ ਆਹ ਇੱਧਰਲੇ ਦਾ ਨਾਂ ਕੀ ਹੈ ਜਿਹੜੀ ਸਾਰਾ ਤੋਂ ਇੱਧਰ ਹੈ? ਕਹਿੰਦੇ ਜੀ ਇਹ ਅਸ਼ਟਕੂ ਦੀ ਦੇਵੀ ਹੈ। ਮੈਂ ਕਿਹਾ ਪੱਕੀ ਗੱਲ ਹੈ? ਕਹਿੰਦੇ ਹਾਂ। ਮੈਂ ਕਿਹਾ ਮੈਨੂੰ ਐਂ ਦੱਸ, ਮੈਂ ਤਾਂ ਹੁਣ ਤੱਕ ਸੁਣਿਆ ਵੀ ਜਿਹੜੀ ਕੁੜੀ ਬਾਹਲੀ ਸਾਊ ਹੋਵੇ ਨਾ ਉਹਨੂੰ ਕਹਿੰਦੇ ਜੀ ਸਾਡੀ ਕੁੜੀ ਤਾਂ ਦੇਵੀ ਹੋਈ ਹੈ। ਮੈਂ ਕਿਹਾ ਇਹ ਕੁੜੀ ਵੀ ਮੈਂ ਜਾਣ ਕੇ ਕਹੀ ਇਹ ਗੱਲ, ਮੈਂ ਅਣਜਾਣ ਤਾਂ ਨਹੀਂ ਸੀ। ਮੈਂ ਕਿਹਾ ਇਹ ਵੀ ਸਾਊ ਹੋਣੀ ਹੈ ਬਹੁਤ ਜ਼ਿਆਦਾ, ਵੀ ਮੈਨੂੰ ਐਂ ਦੱਸ ਇਹ ਸਾਊ ਕੁੜੀ ਦਾ ਕੋਈ ਹੱਥ ਵਿਹਲਾ ਨਹੀਂ ਜਿਹਦੇ 'ਚ ਇਹਨੇ ਸ਼ਸਤਰ ਨਹੀਂ ਚੱਕੇ, ਤੈਨੂੰ ਇਹਨਾਂ ਦਾ ਭਾਰ ਕਦੀ ਨਹੀਂ ਲੱਗਿਆ? ਮੇਰੀ ਕਿਰਪਾ ਤੈਨੂੰ ਭਾਰੀ ਲੱਗੀ ਹੈ? ਬਾਣੀਆਂ ਤਾਂ ਜੀ ਤਰੇਲੀਆਂ ਆ ਗਈਆਂ ਇੰਨੀ ਗੱਲ ਦੇ ਨਾਲ। ਮੈਂ ਕਿਹਾ ਹੋਰ ਗਾਹਾਂ ਕੌਣ ਹੈ ਇਹ? ਕਹਿੰਦਾ ਗਾਹਾਂ ਭੋਲੇ ਨਾਥ। ਕਿਹੜਾ ਭੋਲਾ ਨਾਥ? ਜਾਣ ਕੇ ਜੱਟ ਮਚਲਾ ਖੁਦਾ ਨੂੰ ਲੈ ਕੇ ਚੋਰ, ਮੈਂ ਵੀ ਬਣ ਕੇ ਆ ਜਾਓ। ਹਾਂ ਕਿਹੜਾ ਭੋਲਾ? ਦੇਖ ਮਹਾਂਦੇਵ। ਮੈਂ ਕਿਹਾ ਅੱਛਾ ਅੱਛਾ ਮੇਰੇ ਕਹਾਣੀ ਯਾਦ ਆਊਗੀ, ਇੱਕ ਵਾਰੀ ਵਰ ਦੇ ਕੇ ਆਪ ਹੀ ਫਸ ਗਿਆ ਸੀ, ਵਾਕਿਆ ਹੀ ਭੋਲਾ ਹੀ ਆਉਂਦਾ ਹੈ। ਮੈਂ ਕਿਹਾ ਇਹਦੇ ਹੱਥ 'ਚ ਕੀ ਹੈ?